Καπρόβερη. Γκολ παρισάσματε. Απάνε εξα σαβδισαγωνική τασί. Σαβ και τσικάρμε. Μπάχαρ νάχι. Μπάχαρ τόλε σο παραμπλάι. Κρυμπάνε βιτς γκουρου σαβάνε. Μπαρε κουτζε πέδ κόλενε. Divine mystery ਨੂੰ ਗੁਰੂ ਸਾਹਿਬ ਨੇ ਖੋਲਿਆ ਬਹੁਤ ਉੱਤਮ ਉਪਦੇਸ਼ ਬਹੁਤ ਆਪ ਇਸਲਾਹੀ ਦੁਨੀਆਂ ਵਿੱਚ ਬੈਠੇ ਸੀ ਨਾਮ ਦੀ ਦੁਨੀਆਂ 'ਚ ਬੈਠੇ ਸੀ ਸ਼ਬਦ ਸੁਰਤ ਵਿੱਚ ਬੈਠੇ ਸੀ ਡਿਵਾਈਨ ਇਲੂਮੀਨੇਸ਼ਨ ਵਿੱਚ ਸੀ ਉੱਥੇ ਬੈਠ ਕੇ ਸਾਨੂੰ ਇਹ ਰੱਬੀ ਉਪਦੇਸ਼ ਨਾਮ ਦਾ ਉਪਦੇਸ਼ ਇਲਾਹੀ ਜੀਵਨ ਦਾ ਉਪਦੇਸ਼ ਸਾਡੇ ਸਾਹਮਣੇ ਪੇਸ਼ ਕੀਤਾ ਕਾਹਦੇ ਵਾਸਤੇ ਕਿ ਅਸੀਂ ਗੁਰਬਾਣੀ ਦੀ ਖੋਜ ਕਰੀਏ ਗੁਰਬਾਣੀ ਦੀ ਖੋਜ ਕਰਕੇ ਅਸੀਂ ਆਪਣੇ ਮਨ ਦੀ ਖੋਜ ਕਰੀਏ ਗੁਰਬਾਣੀ ਦੀ ਖੋਜ ਤਾਂ ਕਰਦੇ ਹਾਂ ਆਪਾਂ ਪਰ ਗੁਰਬਾਣੀ ਮੁਤਾਬਕ ਆਪਣੇ ਮਨ ਦੀ ਖੋਜ ਨਹੀਂ ਕਰਦੇ ਗੁਰੂ ਸਾਹਿਬ ਕਹਿੰਦੇ ਇਸ ਮਨ ਕੋਈ ਖੋਜੋ ਪਾਈ ਮਨ ਖੋਜਤ ਨਾਮ ਨਾਮ ਨਿਧ ਪਾਈ ਬਾਹਰਲੀ ਦੁਨੀਆਂ ਦੀ ਖੋਜ ਕੀਤੀ ਕਿੰਨਾ ਕੁਛ ਲੱਭਿਆ ਸਾਨੂੰ ਇਹ ਤਾਂ ਕੁਦਰਤੀ ਖੋਜ ਕੀਤੀ ਨਾ ਆਪਾਂ ਬਾਹਰਲੀ ਰਿਸਰਚ ਕੀਤੀ ਹੈ ਸਾਨੂੰ ਸਰੀਰਕ ਸੁੱਖ ਮਿਲੇ ਨੇ ਫਿਜ਼ੀਕਲ ਕੰਫਰਟਸ ਮਿਲੇ ਨੇ ਪਰ ਸਾਨੂੰ ਮਨ ਦੀ ਸ਼ਾਂਤੀ ਤਾਂ ਨਹੀਂ ਨਾ ਮਿਲੀ ਬਾਹਰੋਂ ਮਨ ਦੀ ਸ਼ਾਂਤੀ ਲਈ ਉਹ ਸਾਡੇ ਅੰਦਰ ਇੱਕ ਦਾਤ ਸਾਡੇ ਅੰਦਰ ਇੱਕ ਚੀਜ਼ ਜਿਹਦੇ ਵਿੱਚ ਸਾਨੂੰ ਮਨ ਦੀ ਸ਼ਾਂਤੀ ਮਿਲਣੀ ਹੈ ਸਾਨੂੰ ਸੁੱਖ ਮਿਲਣਾ ਹੈ ਸਾਨੂੰ ਆਨੰਦ ਪ੍ਰਾਪਤ ਹੋਣਾ ਹੈ ਹੋਰ ਜਿਹੜੀਆਂ ਚੀਜ਼ਾਂ ਆਪਣੇ ਸੈਟਿਸਫੈਕਸ਼ਨ ਵਾਸਤੇ ਤਸੱਲੀ ਵਾਸਤੇ ਆਪਾਂ ਬਾਹਰੋਂ ਲੱਭਣੇ ਹਾਂ ਗੁਰੂ ਸਾਹਿਬ ਕਹਿੰਦੇ ਨੇ ਸਾਡੀਆਂ 10 ਪਾਤਸ਼ਾਹੀਆਂ ਕਹਿੰਦੀਆਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦਾ ਸਭ ਕਿਚ ਘਰ ਮੇ ਬਾਹਰ ਨਾਹੀ ਬਾਹਰ ਟੋਲੇ ਸੋ ਭਰਮ ਭਲਾਈ ਕਹਿੰਦੇ ਕਿ ਇਹ ਚੀਜ਼ਾਂ ਤੂੰ ਬਾਹਰੋਂ ਲੱਭਣਾ ਹੈ ਤੇ ਤੂੰ ਭਰਮ ਦੇ ਵਿੱਚ ਹਾਂ ਕਿੰਨਾ ਚਿਰ ਮਰਜ਼ੀ ਆਪਾਂ ਦੁਨੀਆਂ ਨੂੰ ਖੋਜੀ ਜਾਈਏ ਕਿਸੇ ਨੂੰ ਲੱਭਿਆ ਸੁੱਖ ਕਿਸੇ ਨੂੰ ਪੁੱਛ ਕੇ ਦੇਖ ਲਓ ਕਿਸੇ ਨੂੰ ਲੱਭੀ ਸ਼ਾਂਤੀ ਸਾਰੀ ਦੁਨੀਆਂ ਆਪਾਂ ਢੂੰਡ ਲਈਏ ਗੁਰੂ ਸਾਹਿਬਾਂ ਨੇ ਆ ਕੇ ਸਾਡੇ ਸਾਹਮਣੇ ਰੱਖੀ ਇੱਕ ਬੜੀ ਵੱਡੀ ਅਸਲੀਅਤ ਦਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ ਕਹਿੰਦੇ ਮੈਂ ਸਾਰੀ ਦੁਨੀਆਂ ਖੋਜ ਕੇ ਦੇਖ ਲਈ ਮੈਨੂੰ ਤਾਂ ਸੁੱਖ ਮਿਲਿਆ ਨੀ ਹਾਂ ਵੀ ਤੁਸੀਂ ਜ਼ੋਰ ਲਾ ਕੇ ਦੇਖ ਲਓ ਉਹ ਨਾਮ ਕਿੱਥੇ ਸੀ ਨਾਮ ਇਜ਼ ਵਿਦਿਨ ਨਾਮ ਕੀ ਡਿਵਾਈਨ ਪਾਵਰ ਨਾਮ ਕੀ ਹੈ ਡਿਵਾਈਨ ਪ੍ਰੈਜੈਂਸ ਡਿਵਾਈਨ ਲਾਈਟ ਰੱਬ ਦੀ ਜਿਉਂ ਦੀ ਜਾਗਦੀ ਹਜ਼ੂਰੀ ਉਹ ਓਰਿਜਨਲ ਜੋਤ ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ ਨਾ ਕਾਟ ਹੈ ਨਾ ਬਾੜ ਹੈ ਨਾ ਕਾਟ ਬਾੜ ਹੋਤ ਹੈ ਗੁਰਬਾਣੀ ਨੇ ਉਸ ਇਲਾਹੀ ਦੁਨੀਆਂ ਦੀ ਗੱਲ ਕੀਤੀ ਜਾ ਕੇ ਉਹ ਕਿੱਥੇ ਸਾਡੇ ਸਾਰਿਆਂ ਦੇ ਅੰਦਰ ਕਿਉਂਕਿ ਆਪਾਂ ਉਹਦੇ ਵਿੱਚੋਂ ਹੀ ਪੈਦਾ ਹੋਏ ਹਾਂ ਅਸੀਂ ਆ ਸਾਰੇ ਉਹਦੇ ਬੱਚੇ ਹਾਂ ਉਹਦੀ ਅਸੀਂ ਅੰਸ਼ ਹਾਂ ਜੀਵਨ ਦਾ ਮਕਸਦ ਸੀ ਉਹਨੂੰ ਪਹਿਚਾਨਣਾ ਜੀਵਨ ਦਾ ਮਕਸਦ ਸੀ ਉਹਨੂੰ ਰਿਅਲਾਈਜ਼ ਕਰਨਾ ਉਹਦੇ ਨਾਲ ਸੁਰ ਹੋਣਾ ਉਹਦੇ ਨਾਲ ਇਨਟਿਊਨ ਹੋਣਾ ਹੁਣ ਅਸੀਂ ਸੁਰ ਹੋਏ ਹਾਂ ਇਸ ਦੁਨੀਆਂ ਦੇ ਨਾਲ ਅਸੀਂ ਹਾਂ ਬਾਹਰ ਮੁਖੀ ਤੇ ਬਾਹਰ ਮੁਖੀ ਦੁਨੀਆਂ ਦੇ ਬੱਤੀਆਂ ਦੇ ਉੱਤੇ ਕੀ ਕਿਹਦਾ ਅਸਰ ਹੋਇਆ ਇਸ ਦੁਨੀਆਂ ਦਾ ਇਸ ਮਾਇਆ ਦਾ ਮਾਇਆ ਦੇ ਵਿੱਚ ਕਿਸੇ ਤਪਸ਼ ਉਹ ਤਪਸ਼ ਸੁਰਤ ਰਾਹੀਂ ਸਾਡੇ ਅੰਦਰ ਚਲੇਗੀ ਦੁਨੀਆਂ 'ਚ ਕਿਸੇ ਦੁੱਖ ਸਾਡੇ ਸੁਰਤ ਰਾਹੀਂ ਉਹ ਦੁੱਖ ਸਾਡੇ ਅੰਦਰ ਚਲੇ ਗਏ ਦੁਨੀਆਂ ਦੇ ਵਿੱਚ ਕਿਸੇ ਸਾੜਾ ਸੀ ਕਲੇਸ਼ ਸੀ ਹੋਰ ਭਟਕਣਾ ਸੀ ਉਹ ਭਟਕਣਾ ਦੇ ਆਪਾਂ ਸ਼ਿਕਾਰ ਹੋ ਗਏ ਜੇ ਅੰਦਰਲਾ ਮਨ ਅੰਦਰਲੀ ਸੰਗਤ ਕਰ ਲਾ ਅੰਦਰ ਠੰਡ ਸੀ ਅੰਦਰ ਆਨੰਦ ਹੈ ਅੰਦਰ ਰਸ ਅੰਦਰੋਂ ਉਹ ਚੀਜ਼ਾਂ ਪ੍ਰਾਪਤ ਹੁੰਦੀਆਂ ਸਾਰੀਆਂ ਚੀਜ਼ਾਂ ਸਾਡੇ ਅੰਦਰ ਨੇ ਸਭ ਕਿਛ ਘਰ ਮੇ ਬਾਹਰ ਨਾਹੀਂ ਸਟ੍ਰੈਸ ਕੀਤਾ ਹੈ ਸਭ ਕਿਛ ਘਰ ਮੇ ਸਾਰਾ ਕੁਛ ਹੀ ਅੰਦਰ ਤੇਰੇ ਬਾਹਰ ਨਾਹੀਂ ਹਿਰਦੇ ਗੁਪਤ ਵਸੇ ਦਿਨ ਰਾਤੀ ਤੇਰੇ ਭਾਵਨਾ ਬੁੱਝੇ ਗੁਵਾਰੀ ਦਿਨ ਰਾਤ ਰੱਬ ਸਾਡੇ ਅੰਦਰ ਠਾਠਾ ਮਾਰਦਾ ਹੈ ਰੱਬ ਦੀ ਹਜ਼ੂਰੀ ਹੈ ਪਰ ਸਾਨੂੰ ਪਤਾ ਹੀ ਨਹੀਂ ਤਾਹੇਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੇ ਸੰਗ ਸਮਾਈ ਜੋ ਤੇਰੇ ਅੰਦਰ ਹੀ ਸਮਾਇਆ ਹੋਇਆ ਕਿਤੇ ਨੀ ਗਿਆ ਧੰਨ ਗੁਰੂ ਨਾਨਕ ਕਿਤੇ ਨੀ ਗਿਆ ਸਹਿ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਨਾਸੀ ਪੁਰਖ ਹੈ ਸਭ ਮੇਰਾ ਹੈ ਸਮਾਇਆ ਤਾਂ ਜੋਤ ਸਰੂਪ ਹੈ ਉਹ ਜੋਤ ਸਰੂਪ ਸ਼ਕਤੀ ਵਸਦੀ ਕਿੱਥੇ ਆ ਹੁਣ ਕਿੱਥੇ ਉਹਦਾ ਵਾਸਾ ਕਿੱਥੇ ਆ ਉਹ ਸਾਧ ਸੰਗਤ ਵਿੱਚ ਵਸਦੀ ਵਿੱਚ ਸੰਗਤ ਹਰ ਪ੍ਰਭ ਵਸੇ ਜੀ ਉਹ ਸਤਿਗੁਰੂ ਕਿੱਥੇ ਰਹਿੰਦਾ ਸਾਧ ਸੰਗਤ ਸਤਿਖੰਡ ਹੈ ਵਿੱਚ ਸਤਿਗੁਰ ਪੁਰਖ ਵਸੇ ਨਿਰੰਕਾਰ ਸਾਧ ਸੰਗਤ ਦੀ ਮਦਦ ਦੇ ਨਾਲ ਸਾਧ ਸੰਗਤ ਦੀ ਹੈਲਪ ਐਂਡ ਗਾਈਡੈਂਸ ਦੇ ਨਾਲ ਅਸੀਂ ਅੰਦਰ ਸਤਿਗੁਰੂ ਨੂੰ ਖੋਜਣਾ ਸੀ ਅੰਦਰ ਅੰਦਰੋਂ ਲੱਭਣਾ ਧਿਆਨ ਦੇਣਾ ਅੰਤਰਮੁਖੀ ਹੋ ਕੇ ਹੁਣ ਬਾਹਰ ਮੁਖੀ ਹੋ ਕੇ ਆਪਾਂ ਦੁਨੀਆਂ ਦੀ ਖੋਜ ਕੀਤੀ ਇਹ ਸਾਰੀ ਅੰਤਰਮੁਖੀ ਖੋਜ ਸੀ ਕਿਉਂ ਛੋਟੀ ਜਿਹੀ ਐਗਜ਼ਾਮਪਲ ਦੇਵਾਂ ਇੱਕ ਸਾਇੰਟਿਸਟ ਹੋਇਆ ਸਵੀਡਨ ਬੋਰਗੋ ਦਾ ਨਾਂ ਸੀ ਯੂਰਪ ਦੇ ਵਿੱਚ ਸੀ ਉਹਨੇ 30 ਸਾਇੰਸਾਂ ਦੀ ਮਾਸਟਰੀ ਕੀਤੀ ਸੀ 30 ਡਿਗਰੀਆਂ ਸੀ ਉਹਦੇ ਕੋਲ 30 ਸਾਇੰਸਿਸ ਬਹੁਤ ਹੀ ਉਹਦੀ ਜਿਹੜੀ ਇੰਟੈਲੀਜੈਂਸ ਬਹੁਤ ਸ਼ਾਰਪ ਸੀ ਬੁੱਧੀ ਬਹੁਤ ਸ਼ਾਰਪ ਸੀ ਜਿਹੜੀ ਸਾਇੰਸ ਨੂੰ ਫੜਦਾ ਸੀ ਉਹ ਉਹਦੀ ਮਾਸਟਰੀ ਕਰ ਲੈਂਦਾ ਸੀ 30 ਸਾਇੰਸਿਸ ਤੋਂ ਬਾਅਦ ਕਹਿੰਦਾ ਨੀ ਮੇਰੇ ਇਹ ਪਾਵਰ ਜਿਹੜੀ ਮਿਲਦੀ ਮੈਨੂੰ ਦਿਮਾਗ ਨੂੰ ਇਹ ਕਿੱਥੋਂ ਮਿਲਦੀ ਇਹਦਾ ਪਿੱਛੇ ਸੋਰਸ ਕੀ ਸੀਟ ਆਫ ਸੋਲ ਜਾਂ ਸੀਟ ਆਫ ਪਾਵਰ ਲੱਭਦਾ ਸੀ ਉਹ ਲੱਭਦਾ ਸੀ ਉਹਨੇ ਖੋਜ ਇਹਦੀ ਸ਼ੁਰੂ ਕਰ ਦਿੱਤੀ ਵੀ ਇਹਨੂੰ ਤਾਕਤ ਕਿੱਥੋਂ ਮਿਲਦੀ ਪਿੱਛੋਂ ਐਨਰਜੀ ਕਿੱਥੋਂ ਆਉਂਦੀ ਇਹਨੂੰ ਇਹਦੇ ਪਿੱਛੇ ਜਿਹੜਾ ਓਰਿਜਨਲ
ਸੋਰਸ ਹੈ, ਨਿਊਕਲੀਅਸ, ਉਹ ਕੀ ਚੀਜ਼ ਹੈ? ਉਹਨੇ ਬੜੇ ਸਾਲ ਲਾਏ ਇਸ ਸੋਲ ਨੂੰ ਲੱਭਦੇ ਲੱਭਦੇ ਆ, ਪਾਵਰ ਨੂੰ ਲੱਭਦੇ ਲੱਭਦੇ ਆ, ਇਹ ਚੀਜ਼ ਤਾਂ ਇਹ ਦਿਮਾਗ ਨਾਲ ਤਾਂ ਲੱਭੀ ਨਹੀਂ ਜਾ ਸਕਦੀ, ਕਿਉਂਕਿ ਇਟਸ ਇਜ਼ ਨੋਟ ਅ ਸਬਜੈਕਟ ਆਫ ਦਿਸ ਇੰਟੈਲੀਜੈਂਸ, ਇੰਟੈਲੈਕਟ ਦੀ ਖੇਡ ਨਹੀਂ ਹੈਗੀ, ਇਹ ਤਾਂ ਇੰਟਿਊਸ਼ਨ ਦੀ ਖੇਡ ਹੈ, ਇਹ ਤਾਂ ਅੰਦਰ ਅੰਤਰਾਤਮਿਕ ਐਕਸਪੀਰੀਅੰਸ ਹੈਗਾ, ਡਿਵਾਈਨ ਐਕਸਪੀਰੀਅੰਸ ਹੈ। ਖੈਰ ਐਨੀਵੇ ਉਹ ਇਸ ਪਾਸੇ ਲੱਗਿਆ, ਉਹਨੇ ਕਿੰਨੇ ਸਾਲ ਲਾ ਦਿੱਤੇ ਪਰ ਨਹੀਂ ਗੱਲ ਬਣੀ। ਅੰਦਰ ਹੌਂਕਾ ਸੀ ਕਿ ਇਸ ਚੀਜ਼ ਨੂੰ ਮੈਂ ਰਿਅਲਾਈਜ਼ ਕਰਾਂ। ਜਦੋਂ ਇਹੋ ਜਿਹਾ ਹੌਂਕਾ ਉੱਠਦਾ ਨਾ ਅੰਦਰ ਕਿਸੇ ਦੇ ਇਸ ਅਸਲੀਅਤ ਨੂੰ ਜਾਣਨ ਲਈ, ਉਦੋਂ ਰੱਬ ਤਰੁੱਟ ਕੇ ਉਹਨੂੰ ਉੱਚੀ ਸੁੱਚੀ ਸਾਧ ਸੰਗਤ ਬਖਸ਼ਦਾ। ਜਦੋਂ ਹੌਂਕਾ ਉੱਠਦਾ ਉਹਨੂੰ ਅੰਦਰ ਤੜਫ ਉੱਠੀ, ਉਹਨੂੰ ਕੋਈ ਜਿਉਂਦੀ ਜਾਗਦੀ ਰੂਹ ਮਿਲੀ, ਕੋਈ ਬਖਸ਼ੀ ਹੋਈ ਰੂਹ ਮਿਲੀ, ਅਵੇਕਨ ਸੋਲ ਮਿਲੀ, ਜਿਹਦਾ ਜੀਵਨ ਸੀ ਸ਼ਬਦ ਸੁਰਤ ਵਾਲਾ, ਉਹ ਆਇਆ। ਉਹਨੇ ਆ ਕੇ ਦੱਸਿਆ, ਭਾਈ ਅਪੀ ਸੈਂਸਿਸ ਤੂੰ ਉਹ ਬਾਹਰ ਮੁਖੀ ਹੋ ਕੇ ਇਹਨਾਂ ਦੀ ਖੋਜ ਕੀਤੀ ਹੈ, ਪਰ ਇਹ ਵੀ ਖੋਜ ਤੈਨੂੰ ਅੰਤਰਾਤਮਿਕ ਤੈਨੂੰ ਖੋਜ ਕਰਨੀ ਪਵੇਗੀ। ਉਹ ਤੋਂ ਬਾਹਰ ਹੋ ਕੇ ਐਕਸਟ੍ਰੋਵਰਟਿਡ ਹੋ ਕੇ ਇਹ ਇੰਟਰੋਵਰਟਿਡ ਹੋ ਕੇ ਤੈਨੂੰ ਇਹਦੀ ਖੋਜ ਕਰਨੀ ਪੈਣੀ ਹੈ, ਅੰਤਰਮੁਖੀ ਹੋ ਕੇ ਤੈਨੂੰ ਖੋਜ ਪੈਣੀ ਕਰਨੀ ਪੈਣੀ ਹੈ, ਫਿਰ ਤੂੰ ਉਹ ਪਾਵਰ ਨੂੰ ਜਿਹਦੀ ਤਲਾਸ਼ ਕਰਨਾ ਤੈਨੂੰ ਲੱਭੇਗੀ, ਉਹ ਅੰਤਰਾਤਮੀ, ਉਹ ਬਾਹਰ ਕਿਤੇ ਨਹੀਂ। ਖੈਰ ਨੀ, ਉਹਦੀ ਉਹਨੇ ਇੰਸਟਰਕਸ਼ਨ ਲਈਆਂ, ਉਸ ਇੰਸਟਰਕਸ਼ਨ ਮੁਤਾਬਕ ਉਹਨੇ ਮੈਡੀਟੇਸ਼ਨ ਕੀਤੀ, ਉਹਨੇ ਸਿਮਰਨ ਕੀਤਾ, ਉਹਦੀ ਨਾਲ ਨਾਲ ਉਹਦੀ ਸੰਗਤ ਕੀਤੀ, ਹੌਲੀ ਹੌਲੀ ਜਦੋਂ ਉਹਦੀ ਸੁਰਤ ਨੇ ਜਾ ਕੇ ਸ਼ਬਦ ਨੂੰ ਟੱਚ ਕੀਤਾ, ਉਹਨੇ ਰੌਲਾ ਪਾ ਦਿੱਤਾ ਦੁਨੀਆ ਦੇ ਵਿੱਚ। ਪਹਿਲੀ ਗੱਲ ਉਹਨੇ ਕੀ ਕੀਤੀ, ਜਿਹੜੇ ਸਾਇੰਟਿਸਟ ਸੀ, ਜਿਹੜੇ ਸਾਇੰਸਦਾਨ ਸੀ, ਉਹਨੇ ਸਾਰੇ ਬੁਲਾਏ, ਕਹਿੰਦੇ ਬੜੀ ਚੰਗੀ ਗੱਲ ਏ, ਤੁਸੀਂ ਸਾਇੰਸ ਦੀ ਖੋਜ ਕਰਦੇ ਪੈ ਜੇ, ਪਰ ਜਿਹੜੀ ਸਾਇੰਸ ਤੁਸੀਂ ਖੋਜ ਕਰਦੇ ਜੇ ਉਹ ਅੰਦਰਲੀ ਸਾਇੰਸ ਦਾ ਇੱਕ ਨਾਂ ਮਾਤਰ ਪਰਛਾਵਾਂ ਹੈ, ਜਿਹਦੀ ਤੁਸੀਂ ਖੋਜ ਕਰਦੇ ਜੇ ਨਾ ਮਾਤਰ ਪਰਛਾਵਾਂ। ਅਸਲੀ ਸਾਇੰਸ ਤਾਂ ਉਹ ਸਾਡੇ ਅੰਦਰ, ਜਿਹਦੇ ਵਿੱਚੋਂ ਆ ਕੀਤਾ ਪਸਾਓ ਇੱਕੋ ਘੁਮਾਓ, ਜਿਹਦੇ ਵਿੱਚੋਂ ਆ ਸਾਰੀ ਕੁਦਰਤ ਪੈਦਾ ਹੋਈ, ਅਸੀਂ ਕੁਦਰਤ ਦੀ ਖੋਜ ਕਰਨੇ, ਜਿਹੜੇ ਕੁਦਰਤ ਦੇ ਪਿੱਛੇ ਕਾਦਰ ਹੈ, ਅਸੀਂ ਉਹਦੀ ਖੋਜ ਨਹੀਂ ਕਰਦੇ। ਉਹਨੇ ਆ ਕੇ ਗੁੱਝੇ ਭੇਦ ਦੱਸੇ ਉਸ ਦੁਨੀਆ ਦੇ, ਉਹ ਸਾਇੰਟਿਸਟ ਸਾਇੰਸਦਾਨ ਉਹਨੂੰ ਪਾਗਲ ਕਹਿਣ ਲੱਗ ਗਏ, ਕਹਿੰਦੇ ਧਮਲਾ ਹੋ ਗਿਆ, ਚੰਗੀਆਂ ਆਪਣੀਆਂ ਗੱਲਾਂ ਕਰਦਾ ਸੀ, ਇਹ ਹੁਣ ਗੱਲਾਂ ਕਿਹੋ ਜਿਹੇ ਕਰਨ ਲੱਗ ਗਿਆ। ਉਹਨੇ ਚਰਚ ਮੈਨ ਜਿਹੜੇ ਚਰਚ ਵਾਲੇ ਸੀ ਉਹਨਾਂ ਨੂੰ ਬੁਲਾਇਆ, ਕਹਿੰਦੇ ਭਈਆ ਤੁਹਾਡਾ ਤਾਂ ਤੁਸੀਂ ਤਾਂ ਕਰਮਕਾਂਡਾਂ ਵਿੱਚ ਫਸੇ ਪੈ ਜੇ, ਆ ਛਿੱਲੜ ਦੇ ਪਿੱਛੇ ਤੁਸੀਂ, ਤੁਹਾਡਾ ਸਾਰਾ ਲੜਾਈ ਝਗੜਾ ਛਿੱਲੜ ਦੇ ਵਿੱਚ, ਤੁਹਾਡੀ ਸਾਰਾ ਜੀਵਨ ਬਰਬਾਦ ਹੋ ਰਿਹਾ, ਗਿਰੀ ਤਾਂ ਕੋਈ ਚੀਜ਼ ਹੋਰ ਹੈ, ਅੰਦਰਲੀ ਰਸਮੀ ਚੀਜ਼ ਤਾਂ ਹੋਰ ਹੈ। ਉਹਨੇ ਅੰਦਰ ਲਈ, ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬਾਂ ਨੇ ਨਾਮ ਦੀ ਦੁਨੀਆ ਦਾ ਜ਼ਿਕਰ ਕੀਤਾ, ਨਾਮ ਰਸ ਦੀ ਦੁਨੀਆ ਦਾ ਜ਼ਿਕਰ ਕੀਤਾ, ਅੰਦਰ ਡਿਵਾਈਨ ਐਸੈਂਸ ਦਾ, ਗੁੱਝੇ ਤੱਤ ਦਾ ਜ਼ਿਕਰ ਕੀਤਾ, ਇਹ ਤੱਤ ਦੀ ਖਿਉਂਦੇ। ਇਹ ਪੈਸਾ ਅਸੀਂ ਤੈਨੂੰ ਕਰਮਕਾਂਡਾਂ 'ਚ ਰੋਲ ਛੱਡਿਆ, ਅਸੀਂ ਤੈਨੂੰ ਗੁਰਬਾਣੀ ਨੂੰ ਪੜ੍ਹ ਗੱਡੀ ਲੱਗੀਏ ਕੀਤਾ ਹੋਇਆ, ਨਾ ਵੀ ਨਾ, ਇਹਨੇ ਤਾਂ ਸਾਨੂੰ ਅੰਦਰ ਜਿੱਥੋਂ ਗੁਰਬਾਣੀ ਆਈ ਏ ਇਹਨੇ ਸਾਨੂੰ ਉੱਥੇ ਲੈ ਕੇ ਜਾਣਾ। ਇਹ ਤਾਂ ਗੁਰੂ ਸਾਹਿਬ ਨੇ ਇੱਕ ਲੱਜ ਸੱਤੀ ਸੀ ਇਸ ਦੁਨੀਆਂ ਦੇ ਵਿੱਚ, ਕਿ ਇਹਨੂੰ ਫੜ ਲਓ ਤੁਸੀਂ, ਪਕੜੋ ਚਰਨ ਗੋਬਿੰਦ ਕੇ, ਛੋਟੋ ਜੰਜਾਰਾ ਫੜ ਕੇ, ਜਿੱਥੋਂ ਜੇ ਤੂੰ ਫੜ ਲਿਆ ਇਹਨੂੰ ਤੇ ਮੈਂ ਤੈਨੂੰ ਉੱਥੇ ਲੈ ਜਾਣਾ ਜਿੱਥੇ ਮੈਂ ਬੈਠਾ ਹੋਇਆ। ਉਹ ਇਸ ਦੁਨੀਆਂ ਦੇ ਨਹੀਂ ਸੀ, ਉਹ ਇਲਾਹੀ ਤੂੰ ਸੱਚ ਖੰਡੀ ਦੁਨੀਆਂ ਦੇ ਸੀ, ਸਾਡੇ ਵਾਸਤੇ ਉਹਨਾਂ ਨੇ ਇਹ ਸਰੀਰ ਧਾਰਿਆ, ਇਸ ਦੁਨੀਆਂ ਵਿੱਚ ਸਾਨੂੰ ਸੇਧ ਦੇਣ ਵਾਸਤੇ ਆਏ, ਪਰ ਸਰੀਰ 'ਚ ਸੇਧ ਦਿੰਦੇ ਰਹੇ, ਫਿਰ ਤੁਰਟ ਕੇ ਸਾਡੇ ਉੱਤੇ ਸਾਡੇ ਲਈ ਇਹ ਡਿਵਾਈਨ ਗਾਈਡੈਂਸ, ਇਹ ਸ਼ਬਦ ਸਾਡੇ ਵਿੱਚ ਛੱਡ ਕੇ ਚਲੇ ਗਏ। ਨਾਲ ਕਹਿ ਦਿੱਤਾ, ਭਾਈ ਇਹ ਮੰਨਣ ਦੀ ਖੇਡ ਹੈ, ਇਹ ਸਿਰਫ ਪੜ੍ਹਨ ਜਾਂ ਸੁਣਨ ਦੀ ਖੇਡ ਨਹੀਂ, ਇਹ ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ। ਜਦੋਂ ਉਹਨੇ ਆ ਕੇ ਉਸ ਗੁੱਝੇ ਭੇਦਾਂ ਨੂੰ ਦੱਸਿਆ, ਕੁਛ ਲੋਕ ਜਿਹੜੇ ਸੀ ਭੋਲੇ ਭਾਲੇ ਸਿੱਧੇ ਸਾਧੇ, ਉਹਨਾਂ ਨੇ ਉਹਨਾਂ ਭੇਦਾਂ ਨੂੰ ਫੜਿਆ ਔਰ ਉਹਨਾਂ ਨੇ ਉਹਦੀ ਸੰਗਤ ਕੀਤੀ ਤੇ ਉਹਨਾਂ ਦਾ ਭਲਾ ਹੋਇਆ। ਸਭ ਕੁਛ ਧਰਮੇ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭਲਾਈ। ਆਪਾਂ ਦੇਖਣਾ ਹੈ ਰੋਜ਼ ਬੰਦੇ ਖੋਜ ਦਿਲ ਹਰ ਰੋਜ਼ ਰੋਜ਼ ਦੇਖ, ਤੂੰ ਬਾਹਰੋਂ ਤਾਂ ਨੀ ਢੂੰਡਦਾ ਚੀਜ਼ਾਂ, ਬਾਹਰੋਂ ਤਾਂ ਨੀ ਲੱਭਦਾ ਪਿਆ ਸ਼ਾਂਤੀ ਨੂੰ, ਸੁੱਖ ਨੂੰ, ਨਾ ਇਹ ਤਾਂ ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਇਹ ਤਾਂ ਅੰਦਰੋਂ ਉਪਜਣ ਵਾਲੀਆਂ ਚੀਜ਼ਾਂ ਨੇ, ਇਹ ਅੰਦਰੋਂ ਹੀ ਫੁੱਟਣੀਆਂ ਸਾਡੇ, ਕਿਉਂਕਿ ਅੰਦਰ ਨੇ ਇਹ ਨਲੇਡ ਨੇ, ਇਹ ਨਾਨਕ ਲਿਖਿਆ ਨਾਲ ਏ, ਸਾਰਾ ਕੁਛ ਸਾਡੇ ਅੰਦਰ ਏ, ਸਗਲੇ ਦੁੱਖ ਪਲਾਇਣ, ਜਦੋਂ ਅੰਦਰੋਂ ਲੱਭੀਆਂ ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਪਲਾਇਣ ਕਦੋਂ, ਜਦ ਰਸਨਾ ਗੁਣ ਗੋਬਿੰਦ ਗੈਣ, ਜਦੋਂ ਆਪਾਂ ਰੱਬ ਨੂੰ ਯਾਦ ਕੀਤਾ, ਰੱਬ ਨੂੰ ਪਿਆਰ ਕੀਤਾ, ਰੱਬ ਦਾ ਸਿਮਰਨ ਕੀਤਾ, ਤੇ ਉਹਨੇ ਤੁਰਟ ਕੇ ਸਾਨੂੰ ਇਹ ਚੀਜ਼ਾਂ ਬਖਸ਼ੀਆਂ। ਰੋਜ਼ ਦੇਖਣਾ ਹੈ ਕਿ ਕੀ ਮੇਰੀ ਤਲਾਸ਼ ਬਾਹਰ ਲਈ ਹੈ ਜਾਂ ਅੰਦਰਲੀ ਤਲਾਸ਼, ਅੰਦਰਲੀ ਤਲਾਸ਼ 'ਚ ਪੈਣ ਵਾਸਤੇ ਗੁਰੂ ਸਾਹਿਬ ਨੇ ਸਿਮਰਨ ਲੈ ਕੇ ਆਉਂਦਾ ਸੀ, ਅੰਦਰਲੀ ਤਲਾਸ਼ ਪੈਣ ਵਾਸਤੇ ਗੁਰੂ ਸਾਹਿਬ ਨੇ ਸਾਨੂੰ ਸੰਗਤ, ਸਾਧ ਸੰਗਤ, ਇਲਿਊਮੀਨੇਟਡ ਸੰਗਤ, ਡਿਵਾਈਨ ਸੰਗਤ, ਗੁਰਮਤਿ ਪਿਆਰਾਂ ਦੀ ਸੰਗਤ ਲੈ ਕੇ ਆਉਂਦੀ ਸੀ, ਕਿ ਤਾਂ ਕਿ ਉੱਥੇ ਬੈਠ ਬੈਠ ਕੇ ਸਾਨੂੰ ਵੀ ਅੰਦਰ ਦੀ ਦੁਨੀਆਂ ਦੀ ਪਰਸੈਪਸ਼ਨ ਦਾ ਪਤਾ ਲੱਗੇ ਵੀ ਮੇਰੇ ਅੰਦਰ ਸਭ ਕੁਛ ਹੈ। ਪਹਿਲਾਂ ਤਾਂ ਯਕੀਨ ਆਉਣਾ ਹੈ ਕਿ ਇਹ ਚੀਜ਼ਾਂ ਸਾਡੇ ਅੰਦਰ ਹੈਗੀਆਂ, ਪਹਿਲਾਂ ਤਾਂ ਵਿਸ਼ਵਾਸ ਆਉਣਾ ਹੈ, ਵਿਸ਼ਵਾਸ ਤੋਂ ਬਾਅਦ ਫਿਰ ਆਪਾਂ ਉਹਨਾਂ ਦੀ ਖੋਜ ਵਿੱਚ ਪਵਾਂਗੇ, ਅੱਗੇ ਦੱਸਣਗੇ ਖੋਜ ਕਿਵੇਂ ਕਰਨੀ। ਹਾਂਜੀ, ਬਾਹਰ ਟੋਲੇ ਸੋ ਭਰਮ ਭਲਾਈ, ਜੇ ਬਾਹਰੋਂ ਲੱਭਣਾ ਤੇ ਤੇਰਾ ਭਰਮ ਭਲਾਵਾ, ਕਿਉਂਕਿ ਸਾਰੀ ਦੁਨੀਆ ਇਹ ਜਗ ਭਰਮ ਭਲਾਨਾ ਸਾਧੋ, ਰਾਮ ਨਾਮ ਦਾ ਸਿਮਰਨ ਛੋੜਿਆ ਮਾਇਆ ਹੱਥ ਬਕਾਨਾ, ਵੀ ਰਾਮ ਨਾਮ ਦੇ ਸਿਮਰਨ ਨੂੰ ਛੱਡ ਕੇ ਮਾਇਆ ਦੇ ਹੱਥ ਵਿਕੇ ਹੋਏ ਸੀ, ਤਾਂ ਹੀ ਤਾਂ 24 ਘੰਟੇ ਨੀਵੇਂ ਖਿਆਲ ਆਉਂਦੇ ਸਾਨੂੰ, 24 ਘੰਟੇ ਸਾਡਾ ਮਨ ਭੜਕਦਾ, ਕਦੇ ਇੱਧਰ ਜਾਂਦਾ ਕਦੇ ਇੱਧਰ ਜਾਂਦਾ, ਆ ਸ਼ਾਂਤ ਹੋਇਆ ਪਿਆ ਇਨਸਾਨ, ਬਾਹਰੋਂ ਭਾਵੇਂ ਮਟੀਰੀਅਲ ਵਾਈਜ਼ ਇਹ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ, ਸੋਹਣੇ ਘਰ ਸੋਹਣੀਆਂ ਕਾਰਾਂ ਪੈਸਾ ਕਿਉਂ ਨਾ ਹੋਵੇ, ਪਰ ਮਨ ਕਰਕੇ ਹਰ ਇੱਕ ਬੰਦਾ ਅਸ਼ਾਂਤ। ਗੁਰਬਾਣੀ ਦੀਆਂ ਇਹਨਾਂ ਲਾਈਨਾਂ ਤੇ ਸਾਨੂੰ ਯਕੀਨ ਨਹੀਂ ਆਇਆ, ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁੱਖ ਰਾਜ ਨਾ ਲਈਏ। ਕਿ ਸਾਰੀ ਦੁਨੀਆਂ ਦਾ ਤੈਨੂੰ ਰਾਜ ਮਿਲ ਜਾਵੇ, ਸਾਰੀ ਦੁਨੀਆਂ ਦੀਆਂ ਵਡਿਆਈਆਂ ਮਿਲ ਜਾਣ, ਸਾਰੀ ਦੁਨੀਆਂ ਤੇਰੇ ਪਿੱਛੇ ਪਿੱਛੇ ਤੁਰੀ ਫਿਰੇ, ਪਰ ਉਹ ਤੈਨੂੰ ਉਹ ਸੁੱਖ ਨਹੀਂ ਮਿਲ ਸਕਦਾ ਜਿਹੜਾ ਗੁਰੂ ਦੀ ਹਜ਼ੂਰੀ ਵਿੱਚ ਸੁੱਖੇ, ਅੰਦਰ ਸ਼ਬਦ ਦੀ ਹਜ਼ੂਰੀ ਵਿੱਚ ਸੁੱਖੇ, ਜਿਹੜਾ ਸ਼ਬਦ ਸੁਰਤ ਦੇ ਵਿੱਚ ਸੁੱਖੇ, ਅੰਦਰਲੀ ਪ੍ਰੈਜੈਂਸ ਦੇ ਵਿੱਚ ਸੁੱਖੇ, ਨਾਮ ਦੇ ਵਿੱਚ ਸੁੱਖੇ। ਨਾਮ ਬਿਨਾਂ ਸੁੱਖ ਨਾ ਹੈ ਸਰ ਪਰ ਹਾਰਿਓ, ਕਹਿੰਦੇ ਲਾਈ ਜਾ ਜੋਰ ਲੱਭ ਲੈ ਸੁੱਖ ਤੂੰ, ਨਾਮ ਬਿਨਾਂ ਤੈਨੂੰ ਸੁੱਖ ਤੈਨੂੰ ਨਹੀਂ ਮਿਲਣਾ। ਇਹ ਤਾਂ ਹੈ ਸੁੱਖ ਨਾ ਹੀ ਰੇ ਹਰ ਭਗਤ ਬਿਨਾਂ। ਇਹ ਇੰਨੀਆਂ ਵੱਡੀਆਂ ਸੱਚਾਈਆਂ ਨੇ, ਇਹਨੂੰ ਅਸੀਂ ਕੈਚ ਕਿਉਂ ਨੀ ਕਰਦੇ? ਅਸੀਂ ਸਿੱਖੀ ਜੀਵਨ ਇਹਨੂੰ ਫੜਨ ਦਾ ਸੀ, ਫੜ ਕੇ ਇਹਨੂੰ ਜਿਉਣ ਦਾ ਸੀ। ਇਹ ਸਿਰਫ ਦੁਬਾਰਾ ਦਿਖਾਵਾ ਹੀ ਨਹੀਂ ਸੀ, ਇਹ ਤਾਂ ਜਿਉਂਦਾ ਜਿਉਂਦਾ ਜਿਉਂਦੀ ਜਾਗਦੀ ਗੁਰਬਾਣੀ ਨੇ ਸਾਡਾ ਜਿਉਂਦਾ ਜਾਗਦਾ ਜੀਵਨ ਬਣ ਜਾਣਾ ਸੀ। ਗੁਰਸਿੱਖ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਧੰਨ ਗੁਰੂ ਨਾਨਕ ਦੇ ਦਸਾਂ ਜਾਮਿਆਂ ਚ ਰੋਲ ਮਾਡਲ ਪੇਸ਼ ਕੀਤੇ ਸੀ ਦੁਨੀਆਂ ਨੂੰ, ਜਿਉਂਦੇ ਜਾਗਦੇ ਸਿੱਖ ਪੈਦਾ ਕੀਤੇ ਸੀ ਜਿਨ੍ਹਾਂ ਦੇ ਅੰਦਰ ਰੱਬ ਦਾ ਪਿਆ ਠਾਠਾ ਮਾਰਦਾ ਹੋਵੇ, ਜਿਹੜੇ ਇਸ ਤਰ੍ਹਾਂ ਫੁੱਲ ਬਣੇ ਹੋਣ। ਫੁੱਲ ਸਾਰੀ ਦੁਨੀਆਂ ਨੂੰ ਖੁਸ਼ਬੋ ਦਿੰਦਾ, ਉਹਦੇ ਗੁਰਸਿੱਖਾਂ ਨੇ ਇਸ ਗੁਰੂ ਦੀ ਖੁਸ਼ਬੋ ਨਾਮ ਦੀ ਖੁਸ਼ਬੋ ਸਾਰੀ ਦੁਨੀਆਂ ਵਿੱਚ ਫੈਲਾਉਣੀ ਸੀ, ਪਰ ਕਿੰਨਾ ਉਹ ਕਿਹੜੇ ਗੁਰਸਿੱਖਾਂ ਨੇ ਜਿਹੜੇ ਅੰਤਰਮੁਖੀ ਹੋ ਕੇ ਸਿਮਰਨ ਲਈ ਅੰਤਰਮੁਖੀ ਹੋ ਕੇ ਆਪਣੇ ਅੰਦਰਲੇ ਸੋਰਸ ਨੂੰ ਲੱਭਿਆ? ਜਿਹਨਾਂ ਗੁਰਪ੍ਰਸਾਦੀ ਜਿਹਨਾਂ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਏ। ਇਹ ਸੋ ਇਹ ਜਿਹੜੀ ਅੰਦਰਲੀ ਚੀਜ਼ ਹੈ ਇਹ ਸਾਨੂੰ ਕਦੋਂ ਮਿਲਣੀ? ਜਦੋਂ ਉਹਦਾ ਗੁਰਪ੍ਰਸਾਦ ਹੋਇਆ। ਆ ਜਿੰਨਿਆਂ ਜੋ ਕੁਛ ਆਪਾਂ ਕਰਨੇ ਆ ਨਾ, ਇਹ ਸਾਰਾ ਉਹਦੇ ਗੁਰਪ੍ਰਸਾਦ ਦੇ ਪਾਤਰ ਬਣਨ ਵਾਸਤੇ ਕਰਨੇ ਆ। ਗੁਰਬਾਣੀ ਕੀਰਤਨ ਕਰਨੇ ਆ, ਸਿਮਰਨ ਕਰਨੇ ਆ, ਸਾਧ ਸੰਗਤ ਕਰਨੇ ਆ, ਕੀ ਕਿਉਂ ਕਿ ਉਹਦਾ ਗੁਰਪ੍ਰਸਾਦ ਹੋ ਜਾਵੇ, ਉਹਦੀ ਮਿਹਰ ਹੋ ਜਾਵੇ, ਉਹਦੀ ਬਖਸ਼ਿਸ਼ ਹੋ ਜਾਵੇ। ਨੋਟ ਕਰਨ ਵਾਲੀ ਗੱਲ ਹੈ, ਉਹਦਾ ਗੁਰਪ੍ਰਸਾਦ ਜ਼ਰੂਰ ਹੋਵੇਗਾ ਜਦੋਂ ਸਾਡਾ ਯਤਨ ਹੋਵੇਗਾ, ਸੰਸੀਅਰ ਯਤਨ ਹੋਵੇਗਾ, ਸੰਸੀਅਰਟੀ ਹੋਵੇਗੀ। ਜਿਵੇਂ ਬੱਚਾ ਪੜ੍ਹਾਈ ਕਰਦਾ, ਪੜ੍ਹਾਈ ਕਰੇਗਾ ਉਹਨੂੰ ਜ਼ਰੂਰ ਡਿਗਰੀ ਮਿਲੇਗੀ, ਇਹ ਆ ਕਰੋ ਯਤਨ ਜੇ ਹੋਏ ਮਿਹਰਬਾਨ। ਪਰ ਅਸੀਂ ਕੀ ਕਹਿੰਦੇ ਹਾਂ, ਕਹਿੰਦੇ ਜੀ ਆਪੇ ਹੀ ਮਿਹਰ ਕਰੇਗਾ, ਕਿਸੇ ਨੂੰ ਕਹੋ ਨਾ ਸੰਗਤ ਚੱਲੀਏ, ਕਹਿੰਦੇ ਜੀ ਠੀਕ ਹੈ ਜਦੋਂ ਆਪਾਂ ਬਾਬਾ ਬੁਲਾ ਲੈਗੇ ਚਲੇ ਜਾਵਾਂਗੇ, ਬਾਬੇ ਦੀ ਮਿਹਰ ਹੋਵੇਗੀ ਚਲੇ ਜਾਵਾਂਗੇ, ਆਪੇ ਸਾਰਾ ਕੁਛ ਕਰਵਾਈ ਜਾਂਦਾ, ਕਰੇ ਕਰਾਵੇ ਆਪੇ ਆਪ। ਨਾ ਭਾਈ ਨਾ, ਉਹ ਸਾਡੇ ਵਾਸਤੇ ਕਰੇ ਕਰਾਵੇ ਆਪੇ ਆਪ ਨਹੀਂ, ਉਹਨਾਂ ਵਾਸਤੇ ਆ ਜਿਹੜੇ ਉਹਦੇ ਨਾਲ ਸੁਰ ਹੋ ਗਏ ਨੇ। ਇੱਥੇ ਸਾਹੀ ਤਾਂ ਇਹ ਸਾਡੀ ਮੈਂ ਕਰਦੀ ਜੋ ਕੁਛ ਕਰਨੇ ਆਪਾਂ, ਰੱਬ ਦੀ ਭੁੱਲ ਵਿੱਚ ਰੱਬ ਨਹੀਂ ਸੱਥ ਕਰਵਾਉਂਦਾ, ਰੱਬ ਦੀ ਭੁੱਲ ਵਿੱਚ ਸਾਡੀ ਮੈਂ ਕਰਦੀ ਏ, ਤੇ ਰੱਬ ਦੀ ਪ੍ਰੈਜੈਂਸ ਵਿੱਚ ਤੂੰ ਕਰਦੀ ਸਾਰਾ ਕੁਛ। ਹੁਣ ਸਾਰਾ ਮੈਂ ਦੇ ਵੱਸ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਸੋ ਯਤਨ ਏ, ਜਿੱਥੇ ਯਤਨ ਏ ਉੱਥੇ ਰੱਬ ਦੀ ਮਿਹਰ ਏ। ਸਗਲ ਉਦਮ ਮੇ ਉਦਮ ਭਲਾ, ਹਰ ਕਾ ਨਾਮ ਜਪੋ ਜੀ, ਕਹਿੰਦੇ ਉਦਮ ਕਰ। ਦੁਨੀਆਂ ਚ ਵੀ ਉਦਮ ਕੀਤੇ ਨੇ ਆਪਾਂ, ਕਿੰਨੇ ਆਹਰ ਕੀਤੇ ਨੇ, ਆਹਰ ਸਭ ਜਗ ਕਰਦਾ ਫਿਰੇ ਇੱਕ ਵਾਰ ਨਾ ਹੋਏ, ਦੁਨੀਆਂ ਨੇ ਕਿੰਨੇ ਆਹਰ ਕੀਤੇ ਨੇ ਆਪਾਂ, ਕਿੰਨੇ ਯਤਨ ਕੀਤੇ ਨੇ, ਪਰ ਜਿਹੜਾ ਜਿਹਦੇ ਵਾਸਤੇ ਆਪਾਂ ਅਸਲੀ ਉਦਮ ਕਰਨ ਆਏ ਸੀ ਉਹ ਕੀਤਾ ਹੀ ਨਹੀਂ, ਜਿਹੜਾ ਅਸਲੀ ਯਤਨ ਕਰਨਾ ਸੀ ਉਹ ਕੀਤਾ ਹੀ ਨਹੀਂ ਅਸੀਂ। ਦੁਨੀਆਂ ਚ ਕਿਸੇ ਕੰਮ ਚ ਆਪਾਂ ਨੂੰ ਬਿਨਾਂ ਐਫਰਟਸ ਤੋਂ ਬਿਨਾਂ ਯਤਨ ਤੋਂ ਸਫਲਤਾ ਮਿਲੀ? ਉਹ ਇੰਨਾ ਉੱਚੀ ਸੁੱਚੀ ਆ ਮਨ ਦੀ ਅਵਸਥਾ ਹੈ, ਸਪਿਰਚੁਅਲ ਸਟੇਟ ਆਫ ਮਾਇੰਡ, ਇਹ ਬਿਨਾਂ ਯਤਨ ਤੋਂ ਕਿਵੇਂ ਪ੍ਰਾਪਤ ਹੋ ਜਾਵੇ? ਪਰ ਯਤਨ ਸਾਡਾ ਹੈ ਬਹੁਤ ਥੋੜਾ ਯਤਨ, ਜੇ ਸਮਝ ਆ ਜਾਏ ਤਾਂ ਬਹੁਤ ਹੀ ਨਿੱਕਾ ਜਿਹਾ ਯਤਨ ਹੈ ਸਾਡਾ। ਬੱਚੇ ਦਾ ਕੀ ਯਤਨ ਹੈ, ਛੋਟਾ ਜਿਹਾ ਬੱਚਾ 6 ਮਹੀਨੇ ਦਾ ਹੁੰਦਾ, ਕੀ ਯਤਨ ਹੈ? ਰੌਲਾ ਪਾਉਂਦਾ ਉਹ ਤਾਂ ਮਾਂ ਨੂੰ ਚੀਕਾਂ ਮਾਰਦਾ ਤੇ ਮੰਮੀ ਭੱਜੀ ਆਉਂਦੀ ਹੈ। ਜੇ ਤਾਂ ਸਾਡੀ ਵੀ ਇਹੋ ਜਿਹੀ ਵਰਤੀ ਹੋ ਗਈ, ਬਸ ਧੰਨ ਗੁਰੂ ਨਾਨਕ ਤਰੱਟ ਕੇ ਸਾਨੂੰ ਇਹ ਸਾਡੇ ਤੇ ਮਿਹਰ ਕਰੇਗਾ। ਸਾਡਾ ਯਤਨ ਬਹੁਤ ਹੈ, ਤੂੰ ਕਹਿੰਦਾ ਮਹਾਂਪੁਰਖ ਕਿ ਸਾਡਾ ਯਤਨ ਕਿੰਨਾ? ਕਹਿੰਦੇ 99.9% ਇਹ ਗੁਰਪ੍ਰਸਾਦ ਦੇ ਮਿਹਰ ਤੇ 0.1% ਸਾਡਾ ਯਤਨ ਹੈ। ਸੋਚ ਇੰਨਾ ਕੁ, ਜਿਹੜਾ 0.1% ਯਤਨ ਹੈ ਉਹਦੇ ਵਿੱਚੋਂ ਵੀ 99.9% ਉਹਦੀ ਮਿਹਰ ਹੈ, ਬਾਕੀ ਸਾਡਾ 0.01% ਸਾਡਾ ਯਤਨ, ਇੰਨਾ ਕੁ ਯਤਨ ਹੈ ਸਾਡਾ। ਉਹ ਯਤਨ ਪਤਾ ਕੀ ਹੈ? ਸੰਸੀਅਰ ਵਿਸ਼, ਭਾਵਨਾ, ਸਿਰਫ ਭਾਵਨਾ ਕਰਨੀ, ਅਸੀਂ ਬਾਕੀ ਸਾਰਾ ਕੁਛ ਉਹਨੇ ਕਰ ਦੇਣਾ। ਸੰਸੀਅਰ ਭਾਵਨਾ ਹੋਵੇ, ਡਿਵਾਈਨ ਫੀਲਿੰਗ, ਰੱਬੀ ਭਾਵਨਾ ਹੋਵੇ, ਉਹ ਰੱਬੀ ਭਾਵਨਾ ਤੇ ਤੁਰਟ ਕੇ ਆਪਣੀ ਇਹ ਦਾਤ ਬਖਸ਼ਦਾ ਸਾਨੂੰ। ਗੁਰਪ੍ਰਸਾਦੀ ਜਦੋਂ ਆਪਾਂ ਯਤਨ ਕੀਤਾ, ਸਾਧ ਸੰਗਤ ਕੀਤੀ, ਗੁਰਪ੍ਰਸਾਦ ਲਈ 3 ਸੱਸੇ ਨੇ, ਸੱਸਾ ਸਾਧ ਸੰਗਤ, ਸੱਸਾ ਸਿਮਰਨ ਤੇ ਸੱਸਾ ਸੇਵਾ। ਸਾਧ ਸੰਗਤ ਕਰਦੇ ਕਰਦੇ ਸਾਨੂੰ ਸਿਮਰਨ ਦੀ ਦਾਤ ਮਿਲੇਗੀ, ਸਿਮਰਨ ਦੀ ਜੁਗਤੀ ਦਾ ਪਤਾ ਲੱਗੇਗਾ। ਸੇਵਾ ਕਰਾਂਗੇ, ਸੈਲਫ ਨਾ ਸੇਵਾ, ਕਿਹੋ ਜਿਹੀ ਸੇਵਾ? ਆਪ ਗਵਾਏ, ਸੇਵਾ ਕਰੇ ਤਾਂ ਕੁਛ ਪਾਏ ਮਾਨ। ਜਿਵੇਂ ਜਿਵੇਂ ਸੰਗਤ ਕਰਾਂਗੇ, ਕਿੰਨਾ ਦੀ? ਪਿਆਰਿਆਂ ਦੀ ਸੰਗਤ, ਗੁਰਮੁਖਾਂ ਦੀ ਸੰਗਤ ਕਰਦੇ ਕਰਦੇ ਸਾਡੇ ਅੰਦਰ ਗੁਰਬਾਣੀ ਲਈ ਚਾਹ ਪੈਦਾ ਹੋਵੇਗਾ, ਨਾਮ ਲਈ ਚਾਹ ਪੈਦਾ ਹੋਵੇਗਾ, ਨਾਮ ਲਈ ਭੁੱਖ ਲੱਗੇਗੀ, ਨਾਮ ਲਈ ਤਰਸ ਪੈਦਾ ਹੋਵੇਗੀ। ਜਦੋਂ ਕਿਸੇ ਚੀਜ਼ ਦੀ ਭੁੱਖ ਲੱਗਦੀ, ਉਹ ਚੀਜ਼ ਤਾਂ ਮਿਲਦੀ ਹੈ ਨਾ ਆਪਾਂ ਨੂੰ, ਦੁਨੀਆਂ ਦੀ ਭੁੱਖ ਲੱਗੀ, ਇਹ ਚੀਜ਼ਾਂ ਮਿਲੀਆਂ ਨਾ, ਜਦੋਂ ਨਾਮ ਦੀ ਭੁੱਖ ਲੱਗੀ ਤੇ ਕੋਈ ਆਪਣਾ ਆਦਾ ਅੰਮ੍ਰਿਤ ਨਹੀਂ ਬਖਸ਼ੇਗਾ ਸਾਨੂੰ, ਉਹ ਆਨੰਦ ਰਸ ਨਹੀਂ ਬਖਸ਼ੇਗਾ? ਨਾ, ਇਹ ਤਾਂ ਜੈਸਾ ਜਿਹਾ ਭਾਵ ਕਰੇ ਤੇ ਉਹ ਫਲ ਪਾਏ, ਜਿਹੋ ਜਿਹੀ ਸਾਡੀ ਭਾਵਨਾ ਹੁੰਦੀ ਉਹੋ ਜਿਹਾ ਸਾਨੂੰ ਫਲ ਮਿਲ ਜਾਂਦਾ। ਜਿਵੇਂ ਤਿੰਨਾਂ ਗੁਣਾਂ ਚ ਡਿਮਾਂਡ ਐਂਡ ਸਪਲਾਈ ਦਾ ਅਸੂਲ ਹੁੰਦਾ, ਵੀ ਜਿਹੜੀ ਚੀਜ਼ ਮੰਗਦੇ ਹੋ ਉਹ ਆ ਜਾਂਦੀ ਹੈ। ਉਹ ਚ ਇਹ ਚੀਜ਼ਾਂ ਮੰਗੀਆਂ ਉਹ ਆ ਗਈਆਂ, ਜਿੱਦਣ ਅਸੀਂ ਨਾਮ ਨੂੰ ਮੰਗਿਆ, ਨਾਮ ਦੀ ਡਿਮਾਂਡ ਪੈਦਾ ਹੋਈ, ਇਹ ਉਹਦਾ ਬਿਰਦ ਉਹ ਸਪਲਾਈ ਜ਼ਰੂਰ ਭੇਜੇਗਾ, ਸਪਲਾਈ ਕਰੇਗਾ। ਹਾਂਜੀ, ਜਦੋਂ ਇਹ ਸਾਡੇ ਤੇ ਗੁਰਪ੍ਰਸਾਦ ਹੋਇਆ, ਬਖਸ਼ਿਸ਼ ਹੋਈ, ਸੋ ਅੰਤਰ ਬਾਹਰ ਸੁਹੇਲਾ ਜੀਓ, ਫਿਰ ਤਾਂ ਘਰ ਬਾਹਰ ਤਰ ਤੇਰਾ ਪ੍ਰਵਾਸਾ, ਤੂੰ ਜਨ ਕੇ ਹੈ ਸੰਗ, ਫਿਰ ਤਾਂ ਅੰਦਰ ਵੀ ਸੁੱਖ ਬਾਹਰ ਵੀ ਸੁੱਖ, ਅੰਦਰ ਵੀ ਮੌਜ ਬਾਹਰਲੀ ਦੁਨੀਆਂ ਚ ਵੀ ਮੌਜ। ਇਹ ਜਿਹਦਾ ਅੰਦਰ ਹਰਿਆ ਭਰਿਆ ਉਹਦੇ ਬਾਹਰ ਵੀ ਹਰਿਆਵਲ ਹੁੰਦੀ, ਜਿਹਦਾ ਅੰਦਰ ਸੁੱਕਿਆ ਸੜਿਆ ਹੋਵੇ ਬਾਹਰ ਵੀ ਦੁੱਖ ਹੀ ਦੁੱਖ ਹੁੰਦੇ ਨੇ, ਬਾਹਰ ਵੀ ਕਲ ਕਲੇਸ਼ ਹੁੰਦਾ। ਜਿਹੋ ਜਿਹਾ ਆਹ ਦੁਨੀਆਂ ਚ ਜੋ ਕੁਛ ਹੋ ਰਿਹਾ ਇਹ ਸਾਡੇ ਅੰਦਰਲੇ ਦਾ ਅੰਦਰਲੇ ਦਾ ਪ੍ਰਗਟਾਵਾ ਹੈ, ਸਾਡਾ ਅੰਦਰ ਬਾਹਰ ਆ ਰਿਹਾ, ਕਿਉਂਕਿ ਅੰਦਰ ਗੁੱਜੀ ਪਾਏ ਜਲੇ ਸੰਸਾਰਾ, ਅੰਦਰ ਅੱਗ ਲੱਗੀ ਸੀ ਤੇ ਇਹ ਅੱਗ ਬਾਹਰ ਆ ਗਈ, ਜਦੋਂ ਅੰਦਰ ਠੰਡ ਆਈ ਤੇ ਸਾਰੇ ਦੁਨੀਆਂ ਵਿੱਚ ਠੰਡ ਹੀ ਠੰਡ ਵਰਤੇਗੀ, ਸ਼ਾਂਤੀ ਹੀ ਸ਼ਾਂਤੀ ਵਰਤੇਗੀ, ਪਿਆਰ ਹੀ ਪਿਆਰ ਵਰਤੇਗਾ। ਇਹ ਤਾਂ ਜੋ ਜੀਓ ਹੋਵੇ ਸੋ ਉਪਜੇ, ਮੂੰਹ ਕਾ ਕਹਿਆ ਵਾਓ, ਜਿਹੜੀਆਂ ਸਾਡੇ ਚੀਜ਼ਾਂ ਅੰਦਰ ਨੇ, ਤਾਂ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਏ, ਅਸੀਂ ਨਵੀਆਂ ਚੀਜ਼ਾਂ ਲੱਭੀਆਂ ਇਹਦੇ ਚੋਂ, ਉਹ ਮਿਲ ਗਈਆਂ ਸਾਨੂੰ। ਜਿੱਦਣ ਅਸੀਂ ਹੋਰ ਡੂੰਘੇ ਗਏ, ਜੋ ਧਰਤੀ ਹੈ ਨਾ, ਧਰਤੀ 'ਚ ਥੋੜ੍ਹੀ ਜਿਹੀ ਖੋਜ ਕਰਨੇ, ਥੱਲੇ ਚਿੱਕੜ ਹੁੰਦਾ, ਥੱਲੇ ਰੇਤਾ ਹੁੰਦਾ, ਫਿਰ ਪਾਣੀ ਆਉਂਦਾ, ਹੋਰ ਥੱਲੇ ਡੂੰਘਾ ਜਾਓ ਤੇਲ ਵੀ ਲੱਭ ਜਾਂਦਾ, ਹੋਰ ਵੀ ਕਈ ਮੁੱਲੀ ਜਾਤਾਂ ਥੱਲੇ ਲੱਭ ਜਾਂਦੀਆਂ ਨੇ। ਜਿਵੇਂ ਜਿਵੇਂ ਇਹ ਸੁਰਤ ਕਰਕੇ ਅੰਦਰ ਜਾਂਦਾ, ਸਿਮਰਨ ਕਰਦਾ, ਹੌਲੀ 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 ਇਹਦੀ ਸੁਰਤ ਜਾ ਕੇ ਅੰਦਰ ਸ਼ਬਦ ਨੂੰ ਫੜ ਲੈਂਦੀ। ਚਿਮ ਚਿਮ ਬਰਸੇ ਅੰਮ੍ਰਿਤ ਧਾਰਾ, ਮਨ ਪੀਵੇ ਸੋਨਾ ਸ਼ਬਦ ਵਿਚਾਰ, ਚਿਮ ਚਿਮ ਬਰਸੇ ਅੰਮ੍ਰਿਤ ਧਾਰਾ, ਸਾਡੇ ਸਾਰੇ ਦੇ ਅੰਦਰ ਹੋ ਰਹੀ। ਇਹ ਨਾਮ ਰੂਪੇ, ਇਹ ਸ਼ਬਦ ਰੂਪੇ, ਇਹ ਅੱਖਰਾਂ ਵਾਲੀ ਨਹੀਂ, ਇਹ ਬਲਿਸਫੁਲ ਸਟੇਟ ਆਫ ਮਾਈਂਡ ਏ, ਸਾਡੇ ਸਾਰਿਆਂ ਦੇ ਅੰਦਰ ਏ, ਇਹ ਰਸ ਸਾਡੇ ਸਾਰਿਆਂ ਦੇ ਅੰਦਰ ਏ, ਇਹ ਪਿਆਰ ਸਾਡੇ ਸਾਰਿਆਂ ਦੇ ਅੰਦਰ ਏ, ਇਹ ਬਲਿਸ ਸਾਡੇ ਸਾਰਿਆਂ ਦੇ ਅੰਦਰ ਏ। ਇਹ ਗੁਰਮੁਖਾਂ ਨੇ ਯਤਨ ਕੀਤਾ, ਸੰਤਾਂ ਭਗਤਾਂ ਨੇ ਯਤਨ ਕੀਤਾ ਤੇ ਉਹ ਇਸ ਅੰਮ੍ਰਿਤ ਧਾਰਾ ਨੂੰ ਪੀਣ ਲੱਗ ਗਏ। ਇਹ ਬਾਣੀ ਜਿਹੜੀ ਹੈ ਨਾ, ਇਹ ਬਾਣੀ ਦੇ ਦੋ ਸਰੂਪ ਨੇ, ਇੱਕ ਗੁਰਬਾਣੀ ਇੱਕ ਬਾਣੀ। ਬਾਣੀ ਵਿੱਚ ਬਾਣੀ ਆਪਾਂ ਕਹਿੰਦੇ ਹਾਂ, ਬਾਣੀ ਮਿੱਠੀ ਅੰਮ੍ਰਿਤ ਧਾਰ, ਇਹ ਅੰਮ੍ਰਿਤ ਧਾਰਾ ਬਾਣੀ। ਜਿਨ ਪੀਤੀ, ਉਹ ਪੀਣ ਵਾਲੀ ਚੀਜ਼ ਹੈ ਜਿਹੜੀ ਅੰਮ੍ਰਿਤ ਧਾਰਾ, ਉਹ ਪੀਣ ਵਾਲੀ ਚੀਜ਼ ਹੈ। ਜਿਨ ਪੀਤੀ ਸੇ ਮੁੱਖ ਦੁਆਰ, ਉਹ ਬਾਣੀ ਕਿੱਥੇ ਆ? ਇੱਕ ਆ ਬਾਣੀ, ਇੱਕ ਗੁਰ, ਇੱਕ ਉਹ ਸ਼ਬਦ ਵਿਚਾਰ, ਉਹ ਰਬਰੀ ਭਰਪੂਰ ਬਾਣੀ ਹੈ, ਉਹ ਐਟਰਨਲ ਬਾਣੀ ਹੈ, ਉਨ ਦਾ ਫਾਰਮ ਆਫ ਡਿਵਾਈਨ ਕਰੰਟ, ਇੱਕ ਨਾਮ ਦਾ ਕਰੰਟ ਹੈ। ਔਰ ਉਹ ਜਦੋਂ ਗੁਰੂ ਸਾਹਿਬਾਂ ਦੇ ਅੰਦਰ ਬਾਣੀ ਆਉਂਦੀ ਸੀ ਨਾ, ਨਾਮ ਰੂਪ ਸ਼ਬਦ ਰੂਪ ਬਾਣੀ, ਮਰਦਾਨੇ ਨੂੰ ਕਹਿੰਦੇ ਸੀ ਮਰਦਾਨਿਆ ਰਬਾਬ ਵਜਾ ਬਾਣੀ ਆਈ ਏ, ਤੇ ਉਹ ਮੁਖਾਰਬਿੰਦ ਚ ਉਚਾਰਦੇ ਸੀ ਤੇ ਉਹ ਬਣ ਜਾਂਦੀ ਸੀ ਗੁਰਬਾਣੀ। ਗੁਰੂ ਸਾਹਿਬਾਂ ਦੇ ਮੁਖਾਰਬਿੰਦ ਚ ਉਹ ਬਾਣੀ ਨਿਕਲੀ ਤੇ ਬਣ ਗਈ ਗੁਰਬਾਣੀ। ਭਗਤਾਂ ਦੇ ਮੁਖਾਰਬਿੰਦ ਚੋਂ ਨਿਕਲੀ ਉਹ ਬਾਣੀ ਤੇ ਉਹ ਬਣ ਗਈ ਭਗਤ ਬਾਣੀ। ਸੰਤਾਂ ਦੇ ਹਿਰਦੇ ਚੋਂ ਨਿਕਲੀ ਤੇ ਉਹ ਬਣ ਗਈ ਸੰਤ ਬਾਣੀ। ਬਾਣੀ ਇੱਕੋ ਹੀ ਹੈ, ਉਹ ਸ਼ਬਦ ਰੂਪ, ਉਹ ਅੰਮ੍ਰਿਤ, ਉਹ ਅੰਮ੍ਰਿਤ ਸਰੂਪ ਬਾਣੀ। ਪਰ ਅਗਲੀ ਲਾਈਨ ਹੈ, ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ, ਇਹ ਹੁਕਮ ਸਰੂਪ ਹੈ। ਜਦੋਂ ਇਹਦਾ ਆਪਾਂ ਹੁਕਮ ਮੰਨਿਆ ਤੇ ਇਹ ਗੁਰਬਾਣੀ ਸਾਨੂੰ ਬਾਣੀ ਵਿੱਚ ਉਸ ਅੰਮ੍ਰਿਤ ਵਿੱਚ ਲੈ ਜਾਵੇਗੀ। ਚਿਮ ਚਿਮ ਵਰਸੇ ਅੰਮ੍ਰਿਤ ਧਾਰਾ, ਮਨ ਪੀਵੇ ਸੁਣ ਸ਼ਬਦ ਵਿਚਾਰ, ਮਨ ਨੇ ਪੀਣੀ ਹੈ। ਧਿਆਨ ਦੇਣਾ, ਨਾਨਕ ਨਾਮ ਮਹਾਰਸ ਮਿੱਠਾ, ਅੰਨ ਦਿਨ ਮਨ ਤਨ ਪੀਵਾਂ ਪੀਵਾਂ। ਵੀ ਜਿਹੜੀ ਚੀਜ਼ ਪੀਣ ਵਾਲੀ ਹੋਵੇ ਨਾ, ਉਹਦੇ ਬਾਰੇ ਪੜ੍ਹਨਾ ਵੀ ਚੰਗਾ ਹੁੰਦਾ, ਗਾਉਣਾ ਵੀ ਚੰਗਾ ਹੁੰਦਾ, ਸੁਣਨਾ ਵੀ ਚੰਗਾ ਹੁੰਦਾ, ਪਰ ਬਾਹਲੀ ਚੰਗੀ ਗੱਲ ਹੁੰਦੀ ਜੇ ਉਹਨੂੰ ਆਪਾਂ ਪੀ ਲਈਏ ਤਾਂ। ਸਭ ਭੁੱਖ ਤਾਂ ਉਹਦੇ ਮਿਟਦੀ ਏ, ਪਿਆਸ ਤਾਂ ਉਹਦੇ ਮਿਟਦੀ ਜਦੋਂ ਪਾਣੀ ਪੀਤਾ ਜਾਵੇ, ਭੁੱਖ ਤਾਂ ਉਹਦੇ ਮਿਟਦੀ ਜਦੋਂ ਰੋਟੀ ਖਾ ਲਈਏ, ਜਦੋਂ ਅੰਮ੍ਰਿਤ ਭੋਜਨ ਖਾਧਾ ਫਿਰ ਸਾਡੀ ਭੁੱਖ ਮਿਟੀ, ਜਦੋਂ ਹਰੀ ਜਲ ਪੀਤਾ ਫਿਰ ਸਾਡੀ ਪਿਆਸ ਮਿਟੇਗੀ। ਮਨ ਪੀਵੇ ਸੁਣ ਸ਼ਬਦ ਵਿਚਾਰਾ, ਇਹ ਸਾਡੇ ਸੁਰਤ ਨੇ ਪੀਣਾ ਅੰਦਰ ਅੰਤਰਮੁਖੀ ਹੋ ਕੇ। ਅੰਦ ਬਨੋਦ ਕਰੇ ਦਿਨ ਰਾਤੀ, ਸਦਾ ਸਦਾ ਹਰ ਕੇਲਾ ਜੀਓ, ਜਨਮ ਜਨਮ ਕਾ ਵਿਛੜਿਆ ਮਿਲਿਆ, ਸਾਧ ਕਿਰਪਾ ਤੇ ਸੂਕਾ ਹਰਿਆ। ਜਦੋਂ ਦੀ ਸੁਰਤ ਨੇ ਸ਼ਬਦ ਨੂੰ ਫੜਿਆ, ਸ਼ਬਦ ਸੁਰ ਦਾ ਮੇਲਾ ਹੋਇਆ, ਅੰਦਰ ਉਹ ਲਿਵ ਲਾਏ ਹੋਇਆ, ਜਨਮ ਜਨਮ ਕਾ ਵਿਛੜਿਆ ਮਿਲਿਆ, ਕਿਉਂਕਿ ਆਪਾਂ ਜਨਮ 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 ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਜਨਮਾਂ ਜਨਮਾਂਤਰਾਂ ਤੋਂ ਸਾਡੀ ਰੂਹ ਉਹਦੇ ਨਾਲ ਵਿਛੜੀ ਹੋਈ ਹੈ, 84 ਲੱਖ ਜੂਨਾਂ ਚੋਂ ਲੰਘਦੀ ਲੰਘਦੀ ਇਹ ਰੂਹ ਹੁਣ ਇਨਸਾਨ ਜੂਨੀ ਚ ਪਹੁੰਚੀ। 84 ਲੱਖ ਜੂਨਾਂ ਤੋਂ ਬਾਅਦ ਸਾਨੂੰ ਇਹ ਦੇਹ ਮਿਲੀ ਹੈ, ਇਹ ਕਾਹਦੇ ਵਾਸਤੇ ਮਿਲੀ ਹੈ ਸਾਨੂੰ? ਅੰਮ੍ਰਿਤ ਸੰਗ ਬਸਤ ਹੈ ਤੇਰੇ ਵਿਖਿਆ ਸਿਉ ਔਰ ਜਾਇਓ, ਇਹ ਅੰਮ੍ਰਿਤ ਪੀਣ ਵਾਸਤੇ ਮਿਲੀ ਸਾਨੂੰ। ਇਹ ਕਾਹਦੇ ਵਾਸਤੇ ਮਿਲੀਏ? ਆਪਣਾ ਮੂਲ ਪਛਾਣ, ਆਪਣਾ ਮੂਲ ਪਛਾਣਨ ਵਾਸਤੇ ਮਿਲੀ। ਕਾਹਦੇ ਵਾਸਤੇ ਮਿਲੀਏ? ਇਹ ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ। ਇਹ ਤਾਂ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾਂ ਬਿਰਥਾ ਸਭ ਜਾਏ, ਇੰਨਾ ਕੀਮਤੀ ਜਨਮ ਹੈ, ਨਾਮ ਤੋਂ ਬਿਨਾਂ ਬਿਰਥਾ ਜਾ ਰਿਹਾ। ਇੱਕ ਇੱਕ ਸਵਾਲ, ਇੱਕ ਇੱਕ ਜਿਹੜਾ ਸਾਡਾ ਸਵਾਸ ਹੈ, ਨਾਮ ਤੋਂ ਬਿਨਾਂ ਸਾਡਾ ਇਹ ਵੇਸਟ ਜਾ ਰਿਹਾ। ਰਸਨਾ ਨਾ ਜਪੇ ਨਾਮ ਸੋ ਤਿਲ ਤਿਲ ਕਰ, ਦੇਖੋ ਰਸਨਾ ਕਾਹਦੇ ਵਾਸਤੇ ਦਿੱਤੀ ਹੈ? ਤਾਂ ਨਾਮ ਜਪਣ ਵਾਸਤੇ ਦਿੱਤੀ ਹੈ, ਪਰ ਦੇਖ ਲੈ ਕਰਦੀ ਹੈ ਵਾਹਿਗੁਰੂ 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 ਵਾਹਿਗੁਰੂ, ਗੁਰੂ ਨੂੰ ਯਾਦ ਕਰਦੀ ਸਾਰਾ ਦਿਨ ਨਹੀਂ, ਤਾਂ ਕੁਛ ਹੋਰ ਕਰਦੀ ਹੈ, ਜੇ ਕੁਛ ਹੋਰ ਕਰਦੀ ਹੈ ਤਾਂ ਇਹ ਕੀ ਐਕਸਟ੍ਰੋਵਰਟ ਹੋ ਰਿਹਾ, ਬਾਹਰ ਮੁਖੀ ਹੋ ਰਿਹਾ, ਤੇ ਬਾਹਰ ਮੁਖੀ ਕੀ ਸੀ? ਇਹ ਦੁੱਖਾਂ ਦੇ ਵਸਤ ਪੈ ਰਿਹਾ। ਹਾਂਜੀ, ਜਨਮ ਜਨਮ ਕਾ ਵਿਛੜਿਆ ਮਿਲਿਆ, ਪਰ ਕਦੋਂ? ਜਦੋਂ ਇੱਥੇ ਗੁਰਪ੍ਰਸਾਦ ਹੋਇਆ, ਜਦੋਂ ਇੱਥੇ ਮਿਹਰ ਹੋਈ, ਜਦੋਂ ਇੱਧਰ ਨਾਮ ਦਾ ਪ੍ਰਗਾਸ ਹੋਇਆ, ਤੇ ਕੀ ਸੀ? ਇਹਨੇ ਆਪਣੇ ਪ੍ਰੀਤਮ ਨੂੰ, ਆਪਣੇ ਸੋਰਸ ਨੂੰ, ਆਤਮਾ ਨੇ ਪਰਮਾਤਮਾ ਨੂੰ ਪਹਿਚਾਣ ਲਿਆ, ਰੀਅਲਾਈਜ਼ ਕਰ ਲਿਆ, ਸਾਧ ਕਿਰਪਾ ਤੇ ਸੂਕਾ ਹਰਿਆ। ਹੁਣ ਸਵਾਲ ਇਹ, ਜਿਹੜੀ ਅਵਸਥਾ ਹੈ ਸ਼ਬਦ ਸੁਰ ਦੀ ਮਿਲੇ ਤੇ ਕਿੱਥੇ ਮਿਲੇ? ਇਹ ਸੁੱਕਿਆ ਸੜਿਆ ਇਹਦਾ ਹਿਰਦਾ, ਇਹ ਹਰਾ ਹੋਵੇ ਤੇ ਕਿੱਥੇ ਹੋਵੇ। ਸਾਧ ਕਿਰਪਾ ਤੇ ਸੂਕਾ ਹਰਿਆ, ਸਾਧ ਕਿਰਪਾ ਸਾਧ ਮੀਨਸ ਸਾਧ ਗਿਆਨ। ਲਫ਼ਜ਼ ਗੁਰਬਾਣੀ ਚ ਗੁਰੂ ਜਨ ਲਫ਼ਜ਼ ਕਿਤੇ ਨੀ ਆਇਆ, ਸਾਧ ਗਿਆਨ ਆਇਆ, ਸੰਤ ਗਿਆਨ ਆਇਆ, ਭਗਤ ਜਨ ਆਇਆ, ਹਰੀ ਜਨ ਲਫ਼ਜ਼ ਆਇਆ, ਕਿਉਂਕਿ ਗੁਰੂ ਸਾਡਾ ਇੱਕ ਏ। ਆਦ ਅੰਤ ਇੱਕ ਏ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ, ਗੁਰੂ ਇੱਕ ਏ। ਉਹ ਸ਼ਬਦ ਏ, ਉਹ ਇਟਰਨਲ ਜੋਤ ਏ, ਉਹ ਜਿਹੜਾ ਗੁਰੂ ਗੁਰ ਮੇਰੇ ਸੰਗ ਸਦਾ ਹੈ ਨਾਲੇ। ਫਿਰ ਸਾਧ ਜਨ ਕਈ ਹੋ ਸਕਦੇ ਨੇ, ਸੰਤ ਜਨ ਕਈ ਹੋ ਸਕਦੇ ਨੇ, ਭਗਤ ਜਨ ਕਈ ਹੋ ਸਕਦੇ ਨੇ, ਗੁਰੂ ਜਿਹੜਾ ਜੋਗੋ ਜੋਗ ਅਟਲ ਇੱਕੋ ਹੀ ਗੁਰੂ ਹੈ ਸਾਰਿਆਂ ਦਾ। ਇੱਕ ਬਾਣੀ ਇੱਕ ਗੁਰ, ਦੋ ਗੁਰੂ ਨਹੀਂ ਇੱਕ ਗੁਰ, ਇੱਕੋ ਸ਼ਬਦ ਵਿਚਾਰ। ਜਿਹੜੇ ਉਸ ਇੱਕ ਗੁਰੂ ਨਾਲ ਜੁੜੇ ਨੇ ਉਹ ਸੰਤ ਜਨ ਬਣ ਗਏ, ਭਗਤ ਜਨ ਬਣ ਗਏ, ਉਹ ਸਾਧ ਜਨ ਬਣ ਗਏ, ਉਹ ਹਰੀ ਜਨ ਬਣ ਗਏ। ਆਪਾਂ ਦੁਨੀਆਂ ਜਿੰਨੇ ਵੀ ਆਏ ਹਾਂ ਸਾਧ ਜਨ ਬਣਨ ਵਾਸਤੇ ਆਏ ਹਾਂ, ਭਗਤ ਜਨ ਬਣਨ ਵਾਸਤੇ ਆਏ, ਹਰੀ ਜਨ ਬਣਨ ਵਾਸਤੇ ਆਏ ਸਾਰੇ। ਬਾਣੀ ਕਹਿੰਦੇ ਨੇ ਆਪਾਂ ਨੂੰ ਸੰਤ ਜਨਾ ਮਿਲ ਹਰ ਜਸ ਗਾਇਓ, ਮੇਰਾ ਮਨ ਸਾਧ ਜਨਾ ਮਿਲ ਹਰਿਆ। ਸਾਧ ਜਨ ਕਈ ਹੋ ਸਕਦੇ ਨੇ, ਜਿਹੜੇ ਰੱਬ ਨਾਲ ਜੁੜੇ ਹੋਏ ਨੇ ਉਹਨਾਂ ਦੇ ਵੱਖਰੇ ਵੱਖਰੇ ਨਾਂ ਰੱਖ ਦਿੱਤੇ, ਉਹਨਾਂ ਨੂੰ ਗੁਰਮੁਖ ਕਹਿ ਦਿੱਤਾ। ਗੁਰਮੁਖ ਕੌਣ ਏ? ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਲਿਵ ਲਾਏ। ਸੰਤ ਜਨ ਗੁਰਸਿੱਖ ਵੀ ਕਹਿ ਦਿੱਤਾ ਉਹਨਾਂ ਨੂੰ, ਜੇ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੇ ਅਵਰਾ। ਉਹ ਗੁਰਸਿੱਖ ਜਿਹੜਾ ਗੁਰੂ ਨਾਲ ਜੁੜਿਆ ਹੋਵੇ, ਗੁਰਸਿੱਖ ਦਾ ਬੜਾ ਉੱਚਾ ਆਉਂਦਾ ਹੈ, ਗੁਰਸਿੱਖ ਦਾ ਉੱਚੀ ਮਨ ਦੀ ਅਵਸਥਾ ਦਾ ਨਾਂ ਹੈ ਗੁਰਸਿੱਖ। ਸਾਸ ਗ੍ਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਪਾਵੇ। ਗੁਰੂ ਨੂੰ ਤਾਂ ਉਹ ਗੁਰਸਿੱਖ ਚੰਗਾ ਲੱਗਦਾ ਜਿਹੜਾ ਸਾਸ ਗ੍ਰਾਸ ਧਿਆਉਂਦਾ। ਹੁਣ ਦੇਖਣਾ ਜੇ ਆਪਾਂ ਚੰਗੇ ਲੱਗਣਾ ਗੁਰੂ ਨੂੰ ਤੇ ਫਿਰ ਸਾਸ ਗ੍ਰਾਸ ਧਿਆਉਣ ਚ ਆਉਣਾ ਤੈਅ ਗਿਆ ਨਾ ਆਪਾਂ ਨੂੰ ਤਾਂ। ਇਹ ਅਵਸਥਾ ਤਾਂ ਆਪਾਂ ਡਿਵੈਲਪ ਕਰਨੀ ਹੈ ਨਾ, ਇਹ ਅਵਸਥਾ ਨਹੀਂ ਤੇ ਅਜੇ ਅਜੇ ਅਸੀਂ ਉਸ ਗੁਰੂ ਮਨ ਭਾਵੇ ਨਹੀਂ ਹੋਇਆ। ਇਹ ਜ਼ਰੂਰ ਹੋਵੇਗਾ ਜਦੋਂ ਇਹ ਅੰਦਰਲੀ ਪ੍ਰੈਜੈਂਸ ਨੂੰ ਮਾਣੇਗਾ। ਸਾਹਸ ਸਾਹਸ ਸਿਮਰੋ ਗੋਬਿੰਦ, ਗੱਲ ਗੁਰਬਾਣੀ ਸਾਹਸ ਸਾਹਸ ਦੀ ਕਰਦੀ ਹੈ, ਸਵੇਰੇ ਸ਼ਾਮ ਦੀ ਗੱਲ ਨਹੀਂ ਕਰਦੀ। ਕਈ ਕਹਿੰਦੇ ਢਾਈ ਘੰਟੇ ਕੱਢਿਆ ਕਰੋ, ਸ਼ੁਕਰ ਹੈ ਢਾਈ ਘੰਟੇ ਕੱਢੇ ਬਾਣੀ, ਪਰ ਕਿਤੇ ਢਾਈ ਘੰਟੇ ਨਹੀਂ ਲਿਖਿਆ। ਗੁਰਬਾਣੀ ਤਾਂ 24 ਘੰਟੇ ਦੀ ਗੱਲ ਕਰਦੀ, ਦਿਨ ਰਾਤੀ ਰੱਬੋ ਪਿਆਰਾ। ਨਿਮਖ ਨਾ ਕੀਜਿਆ ਢੀਲਾ, ਕਹਿੰਦੇ ਨਿਮਖ ਵੀ ਢਿੱਲਾ ਨਾ ਕਰੋ, ਅਸੀਂ ਤਾਂ ਥੋੜੇ ਜਿਹੇ ਨਾਲ ਸਾਰ ਲੈਂਦੇ ਹਾਂ ਨਾ ਵੇਹਣਾ। ਇਹ ਤਾਂ ਭੱਜ ਭੱਜ ਕੇ ਆਪਾਂ ਸੰਗਤ ਚ ਆਉਣਾ ਸੀ, ਸੰਗਤ ਦਾ ਪਿਆਰ ਲੈ ਕੇ ਘਰ ਜਾਣਾ ਸੀ, ਘਰ ਫਿਰ ਉਸੇ ਪਿਆਰ ਦੇ ਵਿੱਚ ਗੁਆਚ ਕੇ ਅਸੀਂ ਸਿਮਰਨ ਕਰਨਾ ਸੀ, ਬਿਜ਼ਨਸ ਕਰਨੇ ਆ, ਬੱਚੇ ਪਾਲਣੇ ਨੇ, ਗ੍ਰਿਸਤੀ ਸਭ ਕੁਛ ਕਰਨਾ ਹੈ ਆਪਾਂ ਵੀ, ਸਭ ਦੁਨੀਆਂਦਾਰੀ ਆਪਾਂ ਨਿਭਾਉਣੀ ਹੈ, ਗ੍ਰਿਸਤੀ ਲੋਕ ਆਪਾਂ, ਸਾਡਾ ਮਾਰਗ ਇਹ ਗ੍ਰਿਸਤੀ ਮਾਰਗ ਏ ਨੋ। ਪਰ ਇਹ ਗ੍ਰਿਸਤੀ ਮਾਰਗ ਤਾਂ ਹੀ ਹੈ, ਸੋ ਗ੍ਰਹੀ ਸੋ ਦਾਸ ਉਦਾਸੀ ਜਿਹਨੇ ਗੁਰਮੁਖ ਆਪ ਪਛਾਣਿਆ। ਕਹਿੰਦੇ ਗ੍ਰਿਸਤੀ ਉਹੀ ਚੰਗਾ ਜਾਂ ਉਦਾਸੀ ਉਹੀ ਚੰਗਾ ਜਿਹਨੇ ਆਪਣੇ ਆਪ ਨੂੰ ਪਹਿਚਾਣ ਲਿਆ। ਜੇ ਆਪਣੇ ਆਪ ਨੂੰ ਪਹਿਚਾਣਿਆ ਤਾਂ ਗ੍ਰਿਸਤੀ ਵੀ ਕਦੇ ਵੀ ਜੰਜਾਲ ਬਣ ਕੇ ਰਹਿ ਗਈ, ਇਹ ਮਾੜੀ ਚੀਜ਼ ਨਹੀਂ। ਪਰ ਸਵਾਲ ਹੈ ਕਿ ਆਪਾਂ ਜਿਹੜੇ ਵਾਸ ਜਿਹੜੇ ਪਰਪਸ ਵਾਸਤੇ ਆਏ ਹਾਂ, ਜਿਹੜੇ ਮਕਸਦ ਵਾਸਤੇ ਆਏ ਹਾਂ, ਉਹ ਵੀ ਸਾਡਾ ਹੱਲ ਹੋ ਜਾਵੇ, ਉਹ ਕਿਸੀ ਉਹ ਅਸੀਂ ਪ੍ਰੀਤਮ ਨਾਲ ਜੁੜ ਜਾਈਏ। ਜਨਮ ਜਨਮ ਕਾ ਵਿਛੜਿਆ ਮਿਲਿਆ ਸਾਧ ਕਿਰਪਾ ਤੇ ਸੂਕਾ ਹਰਿਆ। ਜਦੋਂ ਸਾਧ ਜਨਾਂ ਦੀ ਸੰਗਤ ਮਿਲਦੀ, ਇਹਨਾਂ ਨੂੰ ਪਿਆਰਿਆਂ ਦੀ ਸੰਗਤ, ਆਪਾਂ ਰੋਜ਼ ਉਹਨਾਂ ਸਾਧ ਜਨਾਂ ਦੀ ਸੰਗਤ ਮੰਗਣੇ ਆਪਾਂ, ਪਿਆਰਿਆਂ ਦੀ ਸੰਗਤ। ਸਹੀ ਪਿਆਰੇ ਮਿਲੇ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਹੈ ਨਾ, ਕਿਤੇ ਤੂੰ ਪਿੱਛੇ ਕੋਈ ਐਸਸ ਤਾਂ ਹੈਗਾ ਨਾ, ਇਹ ਅਰਦਾਸ ਦੇ ਪਿੱਛੇ ਕੋਈ ਨਾ ਕੋਈ ਤੱਤ ਤਾਂ ਹੈਗਾ ਨਾ। ਸਹੀ ਪਿਆਰੇ ਮਿਲੇ ਕਿਹੜੇ ਪਿਆਰੇ ਜਿਨ੍ਹਾਂ ਨੇ ਆਪਣੇ ਪ੍ਰੀਤ ਨੂੰ ਪਹਿਚਾਣਿਆ ਹੋਵੇ, ਕਿਹੜੇ ਪਿਆਰੇ ਜਿਹੜੇ ਸ਼ਬਦ ਸੁਰਤ ਵਿੱਚ ਹੋਣ, ਕਿਹੜੇ ਪਿਆਰੇ ਜਿਹੜੇ ਨਾਮ ਦੇ ਰੰਗ ਵਿੱਚ ਰੰਗੇ ਹੋਣ, ਕਿਹੜੇ ਪਿਆਰੇ ਜਿਨ੍ਹਾਂ ਨੇ ਸਭ ਕੁਛ ਕਰਮੇ ਨੂੰ ਅੰਤਰਾਤਮਾ ਮਹਿਸੂਸ ਕਰ ਲਿਆ ਹੋਵੇ। ਉੱਥੇ ਆ ਕੇ ਸਾਨੂੰ ਹੋਣਾ ਕਿ ਉਹਨਾਂ ਕੋਲ ਤਾਂ ਚਾਹ ਹੀ ਚੜ੍ਹਨਾ, ਹੁਣ ਤਾਂ ਪ੍ਰੀਤਮ ਦੀਆਂ ਗੱਲਾਂ ਸੁਣਾ ਸੁਣਾ ਕੇ ਸਾਡੇ ਅੰਦਰ ਖਿੱਚ ਪੈਦਾ ਕਰਨੀ ਹੈ। ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਦੇਖਣ ਕਾ ਚਾਓ। ਗੁਰਮੁਖ ਤਾਂ ਚਾਹ ਭੁੱਖੀ ਲਾਓ, ਜਿਵੇਂ ਅਮਲੀ ਹੁੰਦਾ ਨਾ, ਉਹ ਜਿਹੜਾ ਵੀ ਕੋਲ ਜਾ ਕੇ ਬਹਿੰਦਾ ਹੌਲੀ ਹੌਲੀ ਉਹ ਅਮਲੀ ਬਣ ਜਾਂਦਾ। ਇਹ ਜਿਹੜੇ ਗੁਰਮੁਖ ਜਨ ਹੁੰਦੇ ਨੇ ਇਹ ਰੱਬ ਦੇ ਪਿਆਰ ਦੇ ਅਮਲੀ ਹੁੰਦੇ ਨੇ, ਇਹ ਨਾਮ ਦੇ ਅਮਲੀ ਹੁੰਦੇ ਨੇ, ਅਸਲੀ ਅਮਲੀ ਇਹ ਨੇ। ਨਾਮ ਰਸੈਣ ਜੋ ਰੱਤੇ ਨਾਨਕ ਸੱਚ ਅਮਲੀ, ਤੇ ਜੇ ਅਮਲੀਆਂ ਦੀ ਸੰਗਤ ਕਰਾਂਗੇ ਤੇ ਅਮਲੀ ਨਾ ਬਣ ਜਾਵਾਂਗੇ। ਜੇ ਕਿਸੇ ਆਮ ਬਿਜ਼ਨਸਮੈਨ ਦੀ ਸੰਗਤ ਕਰੋ, ਦਿਲ ਕਰਦਾ ਬਿਜ਼ਨਸ ਕਰ ਲਈਏ, ਕਿਸੇ ਹੋਰ ਦੀ ਸੰਗਤ ਕਰੋ ਉਹੋ ਜਿਹੇ ਬਣ ਜਾਂਦੇ ਆਪਾਂ। ਇਵੇਂ ਜੇ ਇਸ ਰੱਬ ਦੇ ਪਿਆਰੇ ਸੰਗਤ ਕਰਾਂਗੇ ਅਸੀਂ ਨਾ ਰੱਬ ਦੇ ਪਿਆਰੇ ਬਣ ਜਾਵਾਂਗੇ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਪਾਏ ਖਾਏ, ਜਿਹੋ ਜਿਹੀ ਸੰਗਤ ਕਰਨੇ ਆ ਉਹੋ ਜਿਹਾ ਸਾਡਾ ਜੀਵਨ ਬਣ ਜਾਂਦਾ। ਜਦੋਂ ਆਪਾਂ ਉੱਚੇ ਜੀਵਨ ਵਾਲੀ ਸੰਗਤ ਕਰਾਂਗੇ ਉੱਚਾ ਜੀਵਨ ਪ੍ਰਦਾਨ ਹੋਵੇਗਾ। ਹਾਂਜੀ, ਸਾਧ ਕਿਰਪਾ ਤੇ ਸੂਕਾ ਹਰਿਆ, ਸੋ ਸਾਧ ਸੰਗਤ ਚ ਆ ਕੇ ਇਹ ਜਿਹੜਾ ਸੁੱਕਾ ਮਨ ਸਾਡਾ ਹਰਿਆ, ਹਰਿਆ ਮਨ ਨੂੰ ਕਿਹਨੇ ਕਰਨਾ? ਨਾਮ ਨੇ ਕਰਨਾ, ਨਾਮ ਦੇ ਰੰਗ ਨੇ ਕਰਨਾ। ਉਹ ਸਾਧ ਸੰਗਤ ਦੇ ਵਿੱਚ ਇਹ ਨਾਮ ਦੀ ਵਰਖਾ ਹੁੰਦੀ, ਸਾਧ ਸੰਗਤ ਦੇ ਵਿੱਚ ਆ ਕੇ ਇਹ ਚਿਮਚਿਮ ਬਰਸੇ ਅੰਮ੍ਰਿਤਧਾਰਾ ਹੋ ਰਹੀ ਹੁੰਦੀ, ਪਿਆਰ ਦੀ ਵਰਖਾ ਹੋ ਰਹੀ ਹੁੰਦੀ, ਹਰ ਰਸ ਟੁੱਲ ਟੁੱਲ ਪਾਉਂਦਾ ਜੀ। ਕਹਿੰਦੇ ਨੇ ਰਾਮ ਨਾਮ ਗੁਰਬਚਨੀ ਬੋਲੋ, ਸੰਤ ਸਭਾ ਮੇ ਇਹ ਰਸ ਟੋਲੋ। ਕਹਿੰਦੇ ਜੇ ਰਸ ਲੱਭਣਾ ਤਾਂ ਸੰਤ ਸਭਾ ਚ ਭੱਜ ਕੇ ਜਾ, ਸੰਤ ਸਭਾ ਸੰਤ ਜਨਾ ਮਿਲ ਹਰ ਰਸ ਪਾਇਆ। ਜੇ ਰਸ ਚਾਹੁਣਾ ਤਾਂ ਕਿਤੇ ਸੰਤ ਜਨਾ ਦੀ ਸੰਗਤ ਜਾ, ਤੋ ਮਨ ਹੱਥਾਂ ਨੂੰ ਮੀਠ ਲਗਾਨੇ। ਹਾਂਜੀ, ਸੋਮਤ ਪਾਏ ਨਾਮ ਧਿਆਏ, ਗੁਰਮੁਖ ਹੋਏ ਮੇਲਾ ਜੀਓ। ਸੋਮਤ ਪਾਏ ਨਾਮ ਧਿਆਏ, ਜਦੋਂ ਸੰਗਤ ਕਰਦਾ ਫਿਰ ਉਹਨੂੰ ਇਹ ਮਤ ਆਉਂਦੀ ਕਿਹੜੀ? ਗੁਰਮਤ। ਇੱਕ ਮਨ ਮਤ, ਮਨ ਮਤ ਕਿ ਦੁਨਿਆਵੀ ਮਤ, ਜਿਹਨੇ ਰੱਬ ਦੀ ਗੈਰ ਹਾਜ਼ਰੀ ਵਿੱਚ ਜਿਹੜੀ ਮਤ ਹੈ ਉਹ ਮਨ ਮਤ ਹੈ। ਦੁਨੀਆਂ ਦੇ ਪਿੱਛੇ ਲੱਗਣਾ ਮਾਇਆ ਪਿੱਛੇ ਲੱਗਣਾ ਇਹ ਮਨ ਮਤ ਤੇ ਗੁਰੂ ਦੇ ਪਿੱਛੇ ਲੱਗਣਾ ਇਹ ਗੁਰਮਤ ਤੇ ਇਹ ਜਿਹੜੀ ਗੁਰਮਤ ਇਹ ਬਾਹਰੋਂ ਨਹੀਂ ਸਿੱਖੀ ਜਾ ਸਕਦੀ ਇਹ ਗੁਰਮਤ ਸਾਡੇ ਅੰਦਰੋਂ ਪ੍ਰਗਾਸ਼ ਹੋਣੀ ਇਹ ਗਿਆਨ ਜਿਹੜਾ ਰੱਬੀ ਗਿਆਨ ਬਾਹਰੋਂ ਪੜ੍ਹ ਕੇ ਨਹੀਂ ਆਉਂਦਾ ਕਿਤਾਬਾਂ ਪੜ੍ਹ ਕੇ ਨਹੀਂ ਆਉਂਦਾ ਇਹ ਤਾਂ ਉਪਜਿਓ ਨਿਰਮਲ ਗਿਆਨ ਹੈ ਉਪਜਿਓ ਜਿਵੇਂ ਇਹ ਬਾਣੀ ਅੰਦਰੋਂ ਉਪਜ ਕੇ ਆਈ ਤੁਰ ਕੇ ਬਾਣੀ ਆਈ ਤੁਰਾਂ ਤੋਂ ਆਈ ਸੀ ਇਵੇਂ ਹੀ ਸਾਡੇ ਅੰਦਰੋਂ ਇਹ ਗਿਆਨ ਜਿਹੜਾ ਬ੍ਰਹਮ ਗਿਆਨ ਹੈ ਸਾਡੇ ਅੰਦਰੋਂ ਫੁੱਟਣਾ ਨਾਮ ਦਾ ਗਿਆਨ ਸਾਡੇ ਅੰਦਰੋਂ ਫੁੱਟਣਾ ਭਗਤ ਦਇਆ ਤੇ ਬੁੱਧ ਸੰਤ ਕਿਰਪਾ ਤੇ ਹਿਰਦੇ ਵਾਸਤੇ ਭਗਤ ਦਇਆ ਤੇ ਬੁੱਧ ਪ੍ਰਗਾਸੇ ਸੋ ਮਤ ਪਾਏ ਨਾਮ ਤੇ ਆਏ ਗੁਰਮੁਖ ਹੋਏ ਮੇਲਾ ਜੀ ਸੋ ਗੁਰਮੁਖਾਂ ਨੂੰ ਇਹ ਸਟੇਟ ਆਫ ਮਾਇੰਡ ਇਹ ਅਵਸਥਾ ਪ੍ਰਾਪਤ ਹੋਈ ਆਪਾਂ ਸਾਰੇ ਹੀ ਇਸ ਦੁਨੀਆਂ ਵਿੱਚ ਗੁਰਮੁਖ ਬਣਨ ਵਾਸਤੇ ਆਏ ਹਾਂ ਭਗਤ ਜਾਂ ਸੰਤ ਲਫ਼ਜ਼ ਜਿਹੜਾ ਇਹ ਪਹਿਰਾਵੇ ਦਾ ਨਾਂ ਨਹੀਂ ਇਹ ਅੰਦਰਲੀ ਮਨ ਦੀ ਜਿਹੜੀ ਨਾਮ ਦੀ ਅਵਸਥਾ ਉਹਦਾ ਨਾਂ ਹੈ ਆਹ ਪੈਂਟਾਂ ਕੋਟਾਂ 'ਚ ਸੰਤ ਕਿਉਂ ਨਹੀਂ ਬਣ ਸਕਦੇ ਵੀ ਜੇ ਸਾਡੀ ਸੁਰਤ ਉੱਚੀ ਉੱਠੀ ਤੇ ਅਸੀਂ ਵੀ ਉਸ ਅਵਸਥਾ ਦੇ ਪਾਤਰ ਬਣ ਜਾਵਾਂਗੇ ਸਾਰੇ ਆਪਾਂ ਜਿੰਨੇ ਵੀ ਦੁਨੀਆਂ ਵਿੱਚ ਆਏ ਹਾਂ ਇਹ ਕੋਈ ਇਹ ਭਗਤੀ ਥੋੜੇ ਲੋਕਾਂ ਵਾਸਤੇ ਨਹੀਂ ਜਦੋਂ ਗੱਲ ਕਰਦੇ ਨਾ ਸਿਮਰਨ ਦੀ ਕਹਿੰਦੇ ਤਾਂ ਵਿਹਲਿਆਂ ਦਾ ਕੰਮ ਹੈ ਮੈਂ ਵਿਹਲਿਆਂ ਦਾ ਕੰਮ ਹੈ ਚੰਗਾ ਵੀ ਸਿਹਤ ਅਸੀਂ ਵਿਹਲਿਆਂ ਦਾ ਕੰਮ ਹੈ ਤਾਂ ਮੱਖਣ ਵੀ ਵਿਹਲਿਆਂ ਨੇ ਖਾਧਾ ਫਿਰ ਤੂੰ ਤਾਂ ਕਹਿੰਦਾ ਸੰਤੋਂ ਮੱਖਣ ਖਾਇਆ ਛਾਛ ਪੀਏ ਸੰਸਾਰਾ ਸਾਨੂੰ ਨੀ ਮੱਖਣ ਚਾਹੀਦਾ ਸੰਤਾਂ ਨੇ ਚਾਹੀਦਾ ਕੱਲਾ ਆਪਾਂ ਵੀ ਦੋਵੇਂ ਰੱਬ ਦੇ ਸੰਤ ਗੁਰੂ ਦੇ ਸੰਤ ਗੁਰੂ ਦੇ ਪਿਆਰੇ ਬਣਨ ਵਾਸਤੇ ਆਏ ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਆਪਾਂ ਪਿਆਰੇ ਪਿਆਰੇ ਬੱਚੇ ਬਣਨ ਵਾਸਤੇ ਆਏ ਹਾਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਆਪਾਂ ਸਾਹਿਬਜ਼ਾਦੇ ਬਣਨ ਵਾਸਤੇ ਆਏ ਹਾਂ ਉਹ ਸਾਹਿਬਜ਼ਾਦੇ ਤਾਂ ਤਾਂ ਬਣਾਂਗੇ ਕਿ ਜਿੱਥੇ ਉਹਦੀ ਸੁਰਤ ਹੈ ਜਿੱਥੇ ਉਹ ਆਪ ਹੈ ਉੱਥੋਂ ਸਾਡੀ ਵੀ ਸੁਰਤ ਉਹਨੂੰ ਜਾ ਕੇ ਫੜ ਲਵੇ ਸਾਡੀ ਸੁਰਤ ਦੇ ਵਿੱਚ ਵੀ ਉਹ ਰਸ ਆ ਜਾਵੇ ਹਾਂਜੀ ਜਲ ਤਰੰਗ ਜਿਉਂ ਜਲੇ ਸਮਾਇਆ ਜਦੋਂ ਇਹਨੇ ਨਾਮ ਤੇ ਆਇਆ ਨਾਮ ਤੇ ਆ ਕੇ ਜਦੋਂ ਨਾਮ ਦੇ ਵਿੱਚ ਪਹੁੰਚਿਆ ਹੌਲੀ ਹੌਲੀ ਨੱਕ ਦੇਖੋ ਸ਼ਬਦ ਦੀ ਕਮਾਈ ਦੋ ਹਿੱਸੇ ਨੇ ਪਹਿਲਾਂ ਤਾਂ ਆਪਾਂ ਆ ਵਾਹਿਗੁਰੂ ਵਾਹਿਗੁਰੂ ਕਰਨੇ ਆ ਇਹ ਤਾਂ ਠੁੱਲੀ ਜੀ ਹੈ ਜੇ ਕਮਾਈਏ ਇਸ ਵਾਹਿਗੁਰੂ ਵਾਹਿਗੁਰੂ ਨੇ ਸਾਡਾ ਮਨ ਨੂੰ ਸਾਫ਼ ਕਰਨਾ ਮਨ ਨੂੰ ਧੋਣਾ ਹੈ ਇਹ ਬਰੱਸ਼ ਹੈ ਇੱਕ ਤਰ੍ਹਾਂ ਦਾ ਗੁਰੂ ਸਾਹਿਬ ਨੇ ਬਰੱਸ਼ ਦਿੱਤਾ ਸਾਨੂੰ ਜਿਵੇਂ ਜਿਵੇਂ ਸਿਮਰਨ ਕਰਾਂਗੇ ਸਾਡੇ ਮਨ ਦੀ ਮੈਲ ਲੰਘਦੀ ਜਾਵੇਗੀ ਜਦੋਂ ਮਨ ਸਾਫ਼ ਹੋ ਗਿਆ ਤੇ ਸਾਡੇ ਅੰਦਰ ਇਹ ਨਾਮ ਦਾ ਪ੍ਰਗਾਸ਼ ਹੋਵੇਗਾ ਫਿਰ ਅੰਦਰ ਨਾਮ ਦੀ ਸੰਗਤ ਕਰਦਾ ਹੈ ਅੰਦਰ ਸ਼ਬਦ ਦੀ ਸੰਗਤ ਕਰਦਾ ਹੈ ਉਹ ਡਿਵਾਈਨ ਪ੍ਰੈਜੈਂਸ ਦੀ ਸੰਗਤ ਕਰਦਾ ਹੈ ਉਹਨੇ ਜਾ ਉੱਥੇ ਜਾ ਕੇ ਤੂੰ ਕਰਤਾ ਤੂੰ ਹੂਆ ਮੁਝ ਮੇਰਾ ਹਾ ਨਾ ਹੂੰ ਜਿਵੇਂ ਅੱਗ ਪਈਏ ਅੱਗ ਦੇ ਕੋਲ ਲੋਹੇ ਨੂੰ ਰੱਖ ਦਿਓ ਸੇਕ ਆਉਂਦਾ ਫਿਰ ਲੋਹੇ ਨੂੰ ਤੁਸੀਂ ਜਿਵੇਂ ਜਿਵੇਂ ਨੇੜੇ ਲੈ ਜਾਓਗੇ ਸੇਕ ਵੱਧਦਾ ਜਾਵੇਗਾ ਫਿਰ ਲੋਹੇ ਨੂੰ ਅੱਗ ਦੇ ਵਿੱਚ ਸੱਟ ਦਿਓ ਉਹ ਅੱਗ ਦੀ ਸੰਗਤ ਕਰਦਾ 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 ਅੱਗ ਦਾ ਰੂਪ ਹੋ ਜਾਂਦਾ ਪਹਿਲਾਂ ਸਿਮਰਨ ਕਰਦਿਆਂ ਕਰਦਿਆਂ ਮਨ ਨੇ ਅੰਦਰ ਨਾਮ ਦੀ ਅੱਗ ਵਿੱਚ ਜਾਣਾ ਸ਼ਬਦ ਦੀ ਅੱਗ ਵਿੱਚ ਸ਼ਬਦ ਦੀ ਹਜ਼ੂਰੀ ਵਿੱਚ ਜਾਣਾ ਫਿਰ ਅੰਦਰ ਸ਼ਬਦ ਦੀ ਸੰਗਤ ਕਰਦਾ ਕਰਦਾ ਇਹਨੇ ਤੂੰ ਕਰਦਾ ਤੂੰ ਹੋਣਾ ਸ਼ਬਦ ਸਰੂਪ ਹੋਣਾ ਜਲ ਤਰੰਗ ਜਿਉਂ ਜਲੇ ਸਮਾਇਆ ਜਿਵੇਂ ਜਲ ਦਾ ਤਰੰਗ ਜਲ ਦੇ ਵਿੱਚ ਸਮਾ ਜਾਂਦਾ ਹੈ ਇਸੇ ਤਰ੍ਹਾਂ ਜਿਹੜੀ ਸਾਡੀ ਰੂਹ ਹੋਈ ਸਾਡਾ ਮਨ ਹੈ ਜੋ ਸਰੂਪ ਮਨ ਹੈ ਇਹਨੇ ਹੌਲੀ ਹੌਲੀ ਉਸ ਜੋਤ ਦੇ ਨਾਲ ਉਸ ਸੁਰਸ ਨਾਲ ਇਹਨੇ ਇੰਟਿਊਨ ਹੋ ਜਾਣਾ ਜਿਉਂ ਜੋਤੀ ਸੰਗ ਜੋ ਤਿਉਂ ਜੋਤੀ ਸੰਗ ਜੋਤ ਮਿਲਾਇਆ ਕਿਉਂ ਨਾਨਕ ਪਰਮ ਕੱਟੇ ਕਵਾੜਾ ਬਹੁੜ ਨਾ ਹੋਈਏ ਜਿਉਂਦਾ ਜੀਓ ਇਹ ਪਰਮ ਕਵਾੜਾ ਉਹ ਟੁੱਟ ਨਹੀਂ ਸਕਦਾ ਇਹ ਪਰਮ ਦਾ ਪਰਦਾ ਲੈ ਨਹੀਂ ਸਕਦਾ ਪਰਮ ਸਾਡਾ ਜਾ ਨਹੀਂ ਸਕਦਾ ਜਿੰਨੀ ਦੇਰ ਤੱਕ ਇਹਦੇ ਅੰਦਰ ਉਹ ਚਾਨਣ ਨਹੀਂ ਆਉਂਦਾ ਚਾਨਣ ਤੋਂ ਬਿਨਾਂ ਇਹ ਸਾਰਾ ਜਗ ਪਰਮ ਭੁਲਾਵਾ ਸਾਰੀ ਦੁਨੀਆਂ ਪਰਮ ਵਿੱਚ ਠੋਕਰਾਂ ਖਾਂਦੀ ਹੈ ਹਨੇਰੇ ਦੇ ਵਿੱਚ ਠੋਕਰਾਂ ਨੇ ਚਾਨਣ ਦੇ ਵਿੱਚ ਮੌਜ ਹੁੰਦੀ ਇਹ ਗੁਰਬਾਣੀ ਤੁਰਾਂ ਤੋਂ ਚਾਨਣ ਲੈ ਕੇ ਆਇਆ ਸੀ ਧੰਨ ਗੁਰੂ ਨਾਨਕ ਪਾਤਸ਼ਾਹ ਇਹਦੇ ਵਾਸਤੇ ਸਾਰੀ ਦੁਨੀਆਂ ਵਾਸਤੇ ਸਾਡੇ ਵਾਸਤੇ ਨੀ ਕੱਲੀ ਗੁਰਬਾਣੀ ਬਾਣੀ ਇਸ ਗੁਰਬਾਣੀ ਇਸ ਜਗ ਮੇ ਚਾਨਣ ਜਗ ਮੇ ਸਾਰੀ ਜਗ ਦਾ ਚਾਨਣ ਹੈ ਪਹਿਲਾਂ ਤਾਂ ਜਿਹਨਾਂ ਨੂੰ ਮਿਲੀਏ ਉਹਨਾਂ ਨੇ ਚਾਨਣ ਚ ਆਉਣਾ ਹੈ ਫਿਰ ਹੌਲੀ ਹੌਲੀ ਸਾਡੀ ਮਦਦ ਦੇ ਨਾਲ ਇਹਨਾਂ ਪਿਆਰਿਆਂ ਦੀ ਮਦਦ ਦੇ ਨਾਲ ਫਿਰ ਸਾਰੀ ਦੁਨੀਆਂ ਨੂੰ ਚਾਨਣ ਮਿਲੇਗਾ ਇਹ ਬੜਾ ਸਾਨੂੰ ਮਾਣ ਬਖਸ਼ਿਆ ਸੀ ਇਹ ਮਾਨਤ ਬਖਸ਼ੀ ਸਾਡੇ ਤੇ ਵਿਸ਼ਵਾਸ ਕੀਤਾ ਉਹਨੇ ਕਿ ਇਸ ਚਾਨਣ ਦੇ ਵਿੱਚ ਆਉਣਗੇ ਇਸ ਗੁਰਮਤ ਵਾਲਾ ਜੀਵਨ ਜਿਉਣਗੇ ਪਿਆਰ ਵਾਲਾ ਜੀਵਨ ਜਿਉਣਗੇ ਜਿੱਥੇ ਜਾਣਗੇ ਪਿਆਰ ਦੀ ਖੁਸ਼ਬੋ ਲੈ ਕੇ ਜਾਣਗੇ ਇਹਨਾਂ ਨਾਮ ਦੀ ਖੁਸ਼ਬੋ ਲੈ ਕੇ ਜਾਣਗੇ ਗੁਰਬਾਣੀ ਦੀ ਖੁਸ਼ਬੋ ਲੈ ਕੇ ਜਾਣਗੇ ਔਰ ਜਿਹੜਾ ਵੀ ਇਹਨਾਂ ਕੋਲ ਆਵੇਗਾ ਉਹ ਵੀ ਹੌਲੀ ਹੌਲੀ ਇਸ ਖੁਸ਼ਬੋ ਦਾ ਯੂਸ ਹੋ ਜਾਵੇਗਾ ਖੁਸ਼ਬੋ ਨਾਲ ਉਹ ਵੀ ਰੰਗਿਆ ਜਾਵੇਗਾ ਸੋ ਆਪਾਂ ਸੰਗਤ ਕਰਨੀ ਹੈ ਜਿਵੇਂ ਜਿਵੇਂ ਸੰਗਤ ਕਰਾਂਗੇ ਭਾਵੇਂ ਸਾਡੇ ਮਨ ਦੀ ਅਵਸਥਾ ਬਦਲ ਜਾਵੇਗੀ ਜਿਹੋ ਜਿਹੀ ਸੰਗਤ ਕਰਾਂਗੇ ਨੋਟ ਕਰਨ ਵਾਲੀ ਗੱਲ ਹੈ ਆਪਾਂ ਰੋਜ਼ ਦੇਖਣਾ ਵੀ ਆਪਾਂ ਕਿਹੋ ਜਿਹੀ ਸੰਗਤ ਕਰਨੀ ਜਿਹੋ ਜਿਹੀ ਸੰਗਤ ਕਰਨੀ ਉਹੋ ਜਿਹਾ ਆਪਾਂ ਕਲਰ ਲਈ ਬੈਠੇ ਹਾਂ ਪਰ ਆਪਾਂ ਸੰਗਤ ਸਤ ਸੰਗਤ ਕਰਨੀ ਹੈ ਪਿਆਰਿਆਂ ਦੀ ਸੰਗਤ ਗੁਰਮੁਖਾਂ ਦੀ ਸੰਗਤ ਨਾਮ ਜਪਣ ਵਾਲਿਆਂ ਦੀ ਸੰਗਤ ਜਿਹਨਾਂ ਲਈ ਆਪਾਂ ਅਰਦਾਸ ਕਰਨੇ ਆ ਜਾਂ ਨਾਨਕ ਤੋੜ ਮੰਗੇ ਕਿਸ ਗੁਰਸਿੱਖ ਕੀ ਜੋ ਆਪ ਜਪੇ ਅਵਰਾ ਨਾਮ ਜਪਾਵੇ ਵਾਹਿਗੁਰੂ ਜੀ ਕਾ ਖਾਲਸਾ।